शरद श्री गुरु रामदास गुरु अर्जन बिघनन के बिघनन श्री हर राय
नमो कर जोरी
नमो
कर जोरी
श्री हर कृष्ण
मना बहोरी
एक बहादुर
परम कृपाला जी परम कृपाला
श्री गुरु गोबिंद सिंह
बिसाला
करो तरा पर पुन पुन
सीसा जी पुन पुन सीसा
बंदा बार बार
जगदीसा
एकंकार सतगुरु
ते प्रसाद सच होए
वाहे गुरु जे की फतेह
है
बिघन बिनाशन
सोए
जिसमें है अमृत ज्ञान है
मानक भगत वैराग
गुरु ग्रंथ साहिब उदद बंदों कर अनुराग गुरु ग्रंथ साहिब उदद बंदों कर अनुराग
सतनाम श्री वाहिगुरु साहिब जीओ दोहरा जे को पूछे प्रश्न ये किम कहे शहीद वख्यात ये पयो खिताब हजूर ते को पीछे कहीं किन बात
वाहे गुरु जी का खालसा वाहे गुरु जी की फतेह परम सत्कार योग सम्मान योग गुरु की साजी और नवाजी हुई गुरु का खास रूप गुरु खालसा सात संगत जीओ तंता दे पात्र हो के नेता प्रति जगत गुरु श्री गुरु ग्रंथ साहिब जी महाराज जी की पवित्र पावन हजूरी च हाजरियां भर के आप जी अपने जीवन दियां घड़ियां गुरु लेखे ला के सफलियां सकारथा करते हो सतगुरां दी रब्बी बाणी दे शब्द कीर्तन आप जी ने सरवण किए हैं। श्री गुर पंथ प्रकाश इस पवित्र इतिहास दे ग्रंथ दी लड़ीवार कथा गुरु पंथ दी कथा आप जी बहुत ही अदब नाल सत्कार नाल सरवण कर रहे हो। ये 18वीं सदी का सारा इतिहास है जिस सदी विच पंथ ने बेअंत कुर्बानियां कीतियां वड्डियां कालणावां कालियां ने समय दी जरवाणी सरकार नाल जंग लड़े ने अबदाली वर्गे नादर वर्गे दुष्टां दा मुकाबला कीता है। कलू घारियां दी कथा दसवें पातशाह दे सचखंड जाण तों बाद कुछ क कच्चे पेले अपने आप नूं गुरु कहाउण लग पए सी। उन्हां दा कुछ कां दा जिक्र आ रहा है, जिन्हां विचों कल दी कथा विच आप जी ने बाबा गुलाब राय जी दा प्रसंग सरवण कीता है कि किवें गुलाब राय का अंत होया, उहदे परिवार का अंत होया। कलगीधर पातशाह श्री गुरु गोबिंद सिंह साहब जी महाराज अपने सिखां ते किवें कृपा करदे ने, उहदी एक छोटी जी घटना भाई रतन सिंह जी ने वर्णन कीती सी, जो कल दी कथा विच आप जी ने सरवण कीता है कि किवें एक गरीब सिख दी कच्ची छान महाराज जी ने पक्के मकान विच बदली दया करके कृपा करके। कुछ क जेकर गुरु घर दे विच शहीदां दा बड़ा वड्डा रुतबा है, पहले शहीद महाराज धन गुरु अर्जन देव साहब पंजवें पातशाह ने, छेवें पातशाह दे समय बेअंत शहीदियां होईयां सिखां दियां जंगां च, नौवें पातशाह जी दी शहादत है, दसवें पातशाह दे समय बेअंत शहीद होए, जिहड़े अपना आपा अपने गुरु तों कुरबान कर गए, पर ज्यौंदे जी शहीद दी पदवी जिन्हां गुरसिखां नूं सब तों पहलां गुरसिखां नूं प्राप्त होई, भाई रतन सिंह जी अज उन्हां दा जिक्र करन लगे ने। आओ कुछ समय लई सतगुरु कलगीधर जी दे पवित्र चरणां विच अपनियां मन विरतियां नूं एकागर करिए। गुरु साहब जी का पावन स्वरूप अपने हिरदयां च वसाउंदिआं, तेरे बंके लोयण दंत रिसाला, सोहणे नक जन लंबड़े वाला, ऐसा सोहणा स्वरूप अपने हिरदयां च वसाउंदिआं, अपनी रसना नूं पवित्र करदिआं, समूह माई भाई आखो जी सतनाम
श्री वाहे गुरु साहिब जी,
सतनाम
श्री वाहे गुरु साहिब जी, दोहरा जे को पूछे प्रश्न ये, किम कहे शहीद वख्यात।
हुण जे कोई आखे के शहीदां दी व्याख्या कीती जावे ते शहीद कई प्रकार दे कहे ने, पर जिउंदिआं जी शहीद दी पदवी किसे नूं प्राप्त होई होवे ओह व्याख्या करनी होवे।
ये पयो खिताब हजूर ते को पिछे कई किने बात।
जिउंदिआं जी शहीद दी पदवी गुरु साहब जी दे समय प्राप्त होई किसे सिख नूं, जां सतगुरां दे सचखंड जाण तों बाद चे प्रगट होई। हांजी
चौपाई तां को उत्तर ऐसो दईऐ।
इस सवाल दा जवाब इस तरह देना चाहिए,
जैसे सुनियो तैस बताइए।
कहिंदे जिवें मैं सुनिया अपने बजुर्गां कोलों अपने वडेरियां कोलों, मैं उस तरह तुहानू सुणाउंदा हां दसदा हां।
जो मैं सुनी बडन ते साखी।
मैं अपने बजुर्गां कोलों जथेदार बाबा शाम सिंह जी नारले वालियां तों सुनी है, कहिंदे उस तरह मैं तुहानू सुणाउंदा हां।
बुद्धि अनुसार सौ कर पाखी।
मैं उसे तरह अपनी बुद्धि अनुसार वर्णन करके तुहानू सुनावांगा।
दोहरा एक दिन सतगुर दम दमे बैठे मंजी लाए।
कलगीधर जी एक दिन श्री आनंदपुर साहब विखे गुरगद्दी ते बैठे, तख्त श्री केसगढ़ साहब वाले स्थान ते संगत नूं दर्शन दे रहे सन। हाँ जी
शब्द उचार ते आए हो ਇੱਕ ਸਿੱਖ ਸਤ ਗੁਰ ਪਾਹੀ।
ਇਹਨੇ ਨੂੰ ਇੱਕ ਸਿੱਖ ਆਪਣੇ ਮੂੰਹੋਂ ਉਹਨੇ ਕੋਈ ਧਾਰਨਾ ਬਣਾਈ ਹੋਈ, ਜਿਵੇਂ ਕੋਈ ਛੰਦ ਬਣਾ ਲਈਦਾ, ਉਹ ਛੰਦ ਬਣਾ ਕੇ ਤੇ ਉਹ ਸਿੱਖ ਸਤਿਗੁਰਾਂ ਦੇ ਦਰਬਾਰ ਵਿੱਚ ਗਾਉਂਦਾ ਆ ਰਿਹਾ।
ਅੜਿਲ ਸਿੱਖਾਂ ਸੰਦੇ ਪੁੱਤਰ ਸਾਕਤ ਹੋਏ ਗਏ।
ਉਹਨੇ ਆਖਿਆ ਕਿ ਕਲੀ ਕਾਲ ਦਾ ਸਮਾਂ ਮਹਾਰਾਜ, ਸਿੱਖਾਂ ਦੇ ਪੁੱਤਰ ਵੀ ਜਿਹੜੇ ਨੇ ਉਹ ਕਈ ਸਾਕਤ ਹੋ ਗਏ ਨੇ। ਕਲੀ ਕਾਲ ਦਾ ਵਰਤਾਰਾ, ਸਿੱਖਾਂ ਦੇ ਜਿਹੜੇ ਬੱਚੇ ਨੇ, ਸਿੱਖਾਂ ਦੇ ਜਿਹੜੇ ਪੁੱਤਰ ਨੇ ਮਹਾਰਾਜ, ਉਹ ਵੀ ਸਾਕਤ ਹੋ ਗਏ ਨੇ। ਉਦੋਂ ਵੀ ਹੋਏ ਹੋਣਗੇ, ਤਦੇ ਹੀ ਕਿਹਾ ਨਾ, ਇਹ ਨਹੀਂ ਵੀ ਅੱਜ ਹੀ ਸਾਕਤ ਹੋਏ ਨੇ। ਸਿੱਖਾਂ ਦੇ ਬਹੁਤ ਸਾਰੇ ਬੱਚੇ ਜਿਹੜੇ ਪਤਿਤ ਹੋ ਗਏ, ਸਿੱਖੀ ਦੇ ਮਾਰਗ ਤੋਂ ਖੁੰਝ ਕੇ ਭੈੜਿਆਂ ਰਾਹਾਂ 'ਤੇ ਚੱਲ ਪਏ, ਨਸ਼ਿਆਂ ਦੀਆਂ ਆਦਤਾਂ ਦੇ ਵਿੱਚ ਗਲਤ ਹੋ ਗਏ। ਉਦੋਂ ਵੀ ਹੋਏ ਹੋਣਗੇ ਕੁਝ, ਹੁਣ ਗਿਣਤੀ ਵੱਧ ਹੈ। ਕਹਿਣ ਲੱਗਾ ਮਹਾਰਾਜ, ਜਿਹੜੇ ਸਿੱਖਾਂ ਦੇ ਬੱਚੇ ਨੇ ਕਈਆਂ ਦੇ, ਉਹ ਸਾਕਤ ਹੋ ਗਏ ਨੇ।
ਕਲਯੁਗ ਕੈ ਪ੍ਰਸਾਦ ਸਿੱਖਿਓ ਅਸਿੱਖ ਪਏ।
ਕਲਯੁਗ ਦਾ ਅਸਰ ਹੋਇਆ, ਕਲਯੁਗ ਦਾ ਪ੍ਰਭਾਵ ਪਿਆ ਬਹੁਤ ਸਾਰਿਆਂ 'ਤੇ, ਜਿਹੜੇ ਸਿੱਖ ਤੋਂ ਅਸਿੱਖ ਹੋ ਗਏ ਨੇ। ਹਾਂਜੀ,
ਯੇ ਸੁਣ ਸਿੱਖ ਕੇ ਬਚਨ ਸ਼੍ਰੀ ਗੁਰਿਓ ਕਹੇ।
ਮਹਾਰਾਜ ਕਲਗੀਧਰ ਜੀ ਨੇ ਸੁਣ ਕੇ ਅੱਗੋਂ ਜਵਾਬ ਦਿੱਤਾ, ਬੋਲੇ,
ਹੋ ਕੱਚੇ ਗਏ ਅਚਲ ਸੱਚੇ ਸੁਖ ਲੈ ਗਏ।
ਮਹਾਰਾਜ ਜੀ ਕਹਿੰਦੇ ਆ, ਸਿੱਖਾਂ ਜਿਹੜੇ ਕੱਚੇ ਨੇ ਨਾ, ਉਹ ਤਾਂ ਗਏ, ਪਰ ਜਿਹੜੇ ਸੱਚੇ ਨੇ ਉਹ ਸਦਾ ਵਾਸਤੇ ਅਚਲ ਹੋ ਗਏ ਨੇ। ਜਿਹੜੇ ਕੱਚੇ ਪਿੱਲੇ ਆ ਉਹ ਤਾਂ ਗਏ ਨੇ, ਉਹ ਤਾਂ ਸਿੱਖਾਂ ਦੀ ਗਿਣਤੀ 'ਚ ਉਹਨਾਂ ਨੂੰ ਗਿਣੋ ਹੀ ਨਾ। ਜਿਹੜੇ ਸੱਚੇ ਨੇ ਉਹ ਅਚਲ ਹੋ ਗਏ ਨੇ, ਸਦੈਵੀ ਕਾਲ ਲਈ ਅਚਲ ਹੋ ਗਏ ਨੇ।
ਹਮਰੀ ਸੰਗਤ ਮਾਏ ਸਿੱਖ ਅਬ ਹੈ ਕਈ।
ਹੁਣ ਉਹ ਮਹਾਰਾਜ ਜੀ ਕਹਿੰਦੇ, ਸਾਡੀ ਸੰਗਤ ਵਿੱਚ ਵੀ ਇਹੋ ਜਿਹੇ ਬਹੁਤ ਸਿੱਖ ਨੇ ਜਿਹੜੇ ਸਦੈਵੀ ਕਾਲ ਲਈ ਅਚਲ ਹੋ ਗਏ ਹਨ।
ਸਤਯੁਗ ਐਸੀ ਰੀਤ ਉਹਨੇ ਕਲ ਮਦ ਠਈ।
ਉਹਨਾਂ ਨੂੰ ਕਲਯੁਗ ਦਾ ਪਤਾ ਹੀ ਨਹੀਂ। ਜਿਹੜੇ ਸਾਡੇ ਸਿੱਖ ਸਾਡੀ ਸੰਗਤ ਵਿੱਚ ਇਸ ਵੇਲੇ ਵੀ ਨੇ ਨਾ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕਲਯੁਗ ਦਾ ਪਤਾ ਹੀ ਨਹੀਂ। ਉਹਨਾਂ ਵਾਸਤੇ ਤਾਂ ਹੁਣ ਵੀ ਸਤਯੋਗੀ ਹੈ। ਕਲਯੁਗ ਕਿਹਨਾਂ ਵਾਸਤੇ ਹੈ? ਜਿਨ੍ਹਾਂ ਨੇ ਬਾਣੀ ਨਹੀਂ ਪੜ੍ਹਨੀ, ਜਿਨ੍ਹਾਂ ਨੇ ਭਜਨ ਨਹੀਂ ਕਰਨਾ, ਜਿਨ੍ਹਾਂ ਸੰਗਤ ਨਹੀਂ ਕਰਨੀ, ਜਿਨ੍ਹਾਂ ਕਥਾ ਕੀਰਤਨ ਨਹੀਂ ਸੁਣਨਾ, ਕਲਯੁਗ ਉਹਨਾਂ ਵਾਸਤੇ ਹੈ ਨਾ। ਅਤੇ ਜਿਹੜੇ ਭਜਨ ਕਰਨ, ਬਾਣੀ ਪੜ੍ਹਨ, ਸਿਮਰਨ ਕਰਨ, ਭਲੇ ਕਰਮ ਕਰਨ, ਉਹਨਾਂ ਵਾਸਤੇ ਕਲਯੁਗ ਥੋੜ੍ਹੀ ਹੈ। ਕਲਯੁਗ ਕਦੋਂ ਹੁੰਦਾ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜੇ ਇੱਕ ਘੜੀ ਮਾਤਰ ਗੁਰੂ ਸਾਹਿਬ ਨੂੰ ਨਾ ਮਿਲੀਏ, ਫਿਰ ਕਹੀਏ ਵੀ ਕਲਯੁਗ ਹੈ। ਜੇ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਨੇ, ਮਹਾਰਾਜ ਜੀ ਦੇ ਦੀਦਾਰ ਹੋ ਰਹੇ ਨੇ, ਫਿਰ ਕਾਹਦਾ ਕਲਯੁਗ? ਫਿਰ ਤਾਂ ਕਲਯੁਗ 'ਚ ਸਤਯੁਗ ਵਰਤ ਰਿਹਾ ਨਾ। ਮਹਾਰਾਜ ਜੀ ਕਹਿੰਦੇ, ਹੁਣ ਵੀ ਸਾਡੇ ਇਸ ਵੇਲੇ ਬੇਅੰਤ ਸਿੱਖ ਨੇ ਸਾਡੀ ਸੰਗਤ ਵਿੱਚ, ਜਿਹੜੇ ਅਚਲ ਹੋ ਗਏ ਨੇ ਸਦੈਵੀ ਕਾਲ ਲਈ, ਔਰ ਉਹਨਾਂ ਲਈ ਕਲਯੁਗ ਨਹੀਂ ਹੈ। ਉਹਨਾਂ ਵਾਸਤੇ ਤਾਂ ਇਸ ਕਲਯੁਗ ਵਿੱਚ ਵੀ ਸਤਯੁਗ ਹੈ।
ਤੋ ਸ਼੍ਰੀ ਗੁਰ ਸੋ ਕਹਿਓ ਸਿੱਖਨ ਕੋ ਹਮੇ ਦਿਖਾਈ।
ਉਹ ਸਿੱਖ ਬੋਲਿਆ, ਕਹਿੰਦਾ ਮਹਾਰਾਜ ਉਹਨਾਂ ਦੇ ਦਰਸ਼ਨ ਕਰਾਓ ਫਿਰ ਸਾਨੂੰ, ਜਿਹੜੇ ਇਹੋ ਜਿਹੇ ਸਿੱਖ ਨੇ ਤੁਹਾਡੇ, ਉਹਨਾਂ ਦੇ ਦਰਸ਼ਨ ਸਾਨੂੰ ਵੀ ਕਰਾਓ।
ਹੋ ਹੋਵੇ ਪਾਪ ਹਮ ਦੂਰ ਜਿਮ ਸੁਦਾ ਸੋ ਨਾਈਏ।
ਮਹਾਰਾਜ ਜੀ, ਸਾਡੇ ਪਾਪ ਕਰਮ ਦੂਰ ਹੋਣ ਤੇ ਅਸੀਂ ਅੰਮ੍ਰਿਤ ਚ ਨਹਾਈਏ, ਐਸੀ ਕਿਰਪਾ ਕਰੋ।
ਚੋਪਈ ਕਰਿਓ ਚਰਿੱਤਰ ਸਿੱਖਣ ਕੇ ਕਾਰਨ।
ਕਲਗੀਧਰ ਪਾਤਸ਼ਾਹ ਨੇ ਸਿੱਖਾਂ ਦੀ ਪਰਖ ਕਰਨ ਵਾਸਤੇ ਫਿਰ ਕੌਤਕ ਕੀਤਾ, ਜਿਹੜਾ 1699 ਦੀ ਵਿਸਾਖੀ ਵਾਲੇ ਦਿਨ ਪਾਤਸ਼ਾਹ ਨੇ ਚੋਜ ਕੀਤਾ ਨਾ, ਉਹ ਸਿੱਖਾਂ ਦੀ ਪਰਖ ਵਾਸਤੇ ਕੀਤਾ।
ਪੱਕੇ ਕੱਚੇ ਸਿੱਖ ਦਿਖਾਰਨ,
ਕਿ ਕੌਣ ਪੱਕਾ ਹੈ ਤੇ ਕੌਣ ਕੱਚਾ ਹੈ, ਉਹ ਵਿਖਾਉਣ ਵਾਸਤੇ।
ਸ਼੍ਰੀ ਗੁਰ ਬਚਨ ਮੁਖੋਂ ਥੋਂ ਕਹਿਓ।
ਕਲਗੀਧਰ ਜੀ ਨੇ ਮੁਖੋਂ ਇਹ ਬਚਨ ਕਹੇ ਸਨ।
ਲੈਨ ਪਰੀਖਿਆ ਤਿਮਈ ਚਇਓ।
ਜਿਵੇਂ ਮਹਾਰਾਜ ਜੀ ਨੇ ਕਿਹਾ, ਉਸੇ ਤਰ੍ਹਾਂ ਹੀ ਪ੍ਰੀਖਿਆ ਲੈਣੀ ਚਾਹੀ।
ਤਬ ਸ਼੍ਰੀ ਸਤਿਗੁਰ ਖੰਡੋ ਮੰਗਵਾਇਓ।
ਕਲਗੀਧਰ ਪਾਤਸ਼ਾਹ ਨੇ ਆਪਣੀ ਗਾਤਰੇ ਦੀ ਸ਼੍ਰੀ ਸਾਹਿਬ ਮੰਗਾਈ, ਤਖਤ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਸੰਗਤਾਂ ਨੂੰ ਸੱਦ ਕੇ ਬੁਲਾਇਆ।
ਸਦ ਮਾਰਵਾੜੀਅਨ ਸਾਨ ਚੜਾਇਓ।
ਪਹਿਲਾਂ ਤਾਂ ਤਲਵਾਰ ਨੂੰ ਚੰਗੀ ਤਰ੍ਹਾਂ ਮਹਾਰਾਜ ਜੀ ਨੇ ਮਾਰਵਾੜੀਆਂ ਨੂੰ ਸੱਦ ਕੇ ਨਾ, ਉਹਨਾਂ ਦੇ ਕੋਲੋਂ ਚੰਗੀ ਤਰ੍ਹਾਂ ਤਿੱਖਾ ਕਰਾਇਆ।
ਲਿਓ ਖੜਗ ਗੈ ਪੂਜਾ ਉਠਾਇਓ,
ਔਰ ਪਾਤਸ਼ਾਹ ਜੀ ਨੇ ਉਹ ਤੇਗਾ ਆਪਣੇ ਹੱਥ ਦੇ ਵਿੱਚ ਧਾਰਨ ਕਰ ਲਿਆ।
ਦੋਹਰਾ ਸਭ ਸੰਗਤ ਇਕੱਠੀ ਕਰੇ, ਕਹੀ ਸ਼੍ਰੀ ਗੁਰ ਸਭਨ ਸੁਣਾਏ।
ਸਤਿਗੁਰੂ ਜੀ ਨੇ ਹੁਣ ਪ੍ਰਚਾਰ ਇਹ ਵੀ ਕੀਤਾ, ਸੰਗਤ ਇਕੱਠੀ ਕਰ ਲਈ, ਹੁਕਮਨਾਮੇ ਭੇਜ ਕੇ। ਬੇਅੰਤ ਸੰਗਤਾਂ ਜਦੋਂ ਤਖ਼ਤ ਕੇਸਗੜ੍ਹ ਸਾਹਿਬ 'ਤੇ ਇਕੱਤਰ ਹੋਈਆਂ, ਕਲਗੀਧਰ ਪਾਤਸ਼ਾਹ ਜੀ ਬੋਲੇ, ਉੱਚੀ ਆਵਾਜ਼ 'ਚ ਕਹਿਣ ਲੱਗੇ,
ਹੈ ਕੋਈ ਐਸੋ ਸਿੱਖ ਅਬ ਲੇਵੈ ਸੀਸ ਕਟਾਏ।
ਮਹਾਰਾਜ ਜੀ ਕਹਿਣ ਲੱਗੇ, ਕੋਈ ਐਸਾ ਸਿੱਖ ਹੈ ਜਿਹਦਾ ਸੀਸ ਅਸੀਂ ਆਪਣੀ ਇਸ ਸ਼੍ਰੀ ਸਾਹਿਬ ਨਾਲ ਕੱਟ ਸਕੀਏ? ਕੋਈ ਐਸਾ ਸਿੱਖ ਜਿਹੜਾ ਸਾਨੂੰ ਆਪਣਾ ਸੀਸ ਭੇਟ ਕਰੇ?
ਚੋ ਪਈ ਸੁਨਤ ਬਚਨ ਤਨ ਲੋਕਨ ਤਰਾਸ।
ਇਹ ਸੁਣ ਕੇ ਇਕਦਮ ਸਾਰੀ ਸੰਗਤ ਜਿੰਨੀ ਬੈਠੀ ਸੀ ਸਾਰੇ ਸਹਿ ਗਏ, ਸਾਰਿਆਂ ਅੰਦਰ ਡਰ ਤੇ ਭੈ ਪੈਦਾ ਹੋ ਗਿਆ।
ਸਤਿਗੁਰ ਕੋ ਬੋ ਛੱਡ ਗਏ ਪਾਸ।
ਉਹਨਾਂ ਵਿੱਚੋਂ ਤਾਂ ਬਹੁਤੇ ਜਿਹੜੇ ਸਨ ਉਹ ਖਿਸਕ ਵੀ ਗਏ, ਸੰਗਤ ਵਿੱਚੋਂ ਚਲੇ ਗਏ।
ਕਈਆਂ ਸਤਿਗੁਰ ਸਿਰ ਰੀ ਕਹਿਓ,
ਕਈ ਬੋਲੇ ਗੱਲਾਂ ਕਰਨ ਲੱਗੇ ਵੀ ਗੁਰੂ ਸਾਹਿਬ ਜੀ ਸਿਰੜੀ ਹੋ ਗਏ ਨੇ। ਕਈਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ।
ਸਿੱਖੀ ਤੋੜਨ ਉਹਨੇ ਚਿੱਤ ਚਾਹਿਓ,
ਉਹਨਾਂ ਨੇ ਠਾਣ ਲਈ ਵੀ ਹੁਣ ਅਸੀਂ ਸਿੱਖੀ ਤਿਆਗ ਦੇਣੀ ਹੈ, ਅਸੀਂ ਨੀ ਇਹੋ ਜਿਹੇ ਗੁਰੂ ਦੇ ਸਿੱਖ ਹੋਣਾ ਜਿਹੜਾ ਆਪਣੇ ਸਿੱਖਾਂ ਦੇ ਸਿਰ ਕੱਟ ਦੇਵੇ।
ਕਈ ਸੁਨਤ ਕਰ ਕੋਈ ਦੌੜੇ,
ਕਈਆਂ ਨੇ ਜਿਹੜੇ ਬਾਹਰ ਦੌੜ ਕੇ ਗਏ ਨਾ, ਸੰਗਤ ਚ ਕੋਈ ਪਿੱਛੋਂ ਆ ਰਹੇ ਸੀ, ਉਹਨਾਂ ਆਖਿਆ ਵੀ ਕਿਉਂ ਦੌੜੇ ਜਾਂਦੇ ਹੋ? ਕਹਿਣ ਲੱਗੇ, ਦਸਵੇਂ ਪਾਤਸ਼ਾਹ ਸਿਰ ਮੰਗਣ ਲੱਗ ਪਏ ਨੇ, ਉਹ ਆਏ ਹੀ ਨਹੀਂ ਸਭਾ ਵਿੱਚ ਮਹਾਰਾਜ ਜੀ ਦੇ, ਉਹਨਾਂ ਕੋਲੋਂ ਸੁਣ ਕੇ ਹੀ ਪਿੱਛੋਂ ਦੌੜ ਗਏ ਚਲੇ ਗਏ।
ਕਈ ਆਵਤ ਮਿਲ ਰਸਤਿਓ ਮੋੜੇ,
ਕਈ ਰਾਹ ਦੇ ਵਿੱਚੋਂ ਹੀ ਮੋੜ ਲਏ, ਉਹਨਾਂ ਨੇ ਆਖਿਆ ਨਾ ਜਾਇਓ ਉੱਥੇ, ਦਸਵੇਂ ਪਾਤਸ਼ਾਹ ਤਾਂ ਸਿਰ ਵੱਢਣ ਲੱਗ ਪਏ ਨੇ ਸਿੱਖਾਂ ਦੇ, ਉਹ ਤਾਂ ਸਿਰ ਕੱਟਣ ਲੱਗ ਪਏ ਨੇ।
ਕੋਈ ਮਿਲ ਕੋਈ ਅਨ ਮਿਲ ਗਏ,
ਕੋਈ ਮਿਲ ਕੇ ਗਿਆ ਤੇ ਕੋਈ ਬਿਨਾ ਮਿਲਿਆ ਹੀ ਪਿੱਛੇ ਹਟ ਗਿਆ।
ਵੇਗ ਭਜਤ ਉਨ ਮਗਰ ਨ ਤੱਕਿਓ,
ਇੰਨੀ ਤੇਜ਼ੀ ਨਾਲ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਦਰਬਾਰ ਚੋਂ ਦੌੜੇ ਖਿਸਕੇ ਵੀ ਉਹਨਾਂ ਨੇ ਮੁੜ ਕੇ ਪਿੱਛੇ ਨਹੀਂ ਵੇਖਿਆ।
ਕੋਹੂ ਕਈ ਇਨ ਮਸੰਦਨ ਸੁਤ ਮਾਰੇ,
ਕਈ ਗੱਲਾਂ ਕਰਦੇ ਕਹਿੰਦੇ ਇਹਨਾਂ ਨੇ ਮਸੰਦ ਮਾਰੇ ਨੇ, ਪਹਿਲਾਂ ਮਸੰਦ ਸਾੜੇ ਨੇ।
ਆਦ ਨਿਰਦਈ ਯੇ ਐਸ ਪੁਕਾਰੇ,
ਇਹ ਤਾਂ ਪਹਿਲਾਂ ਹੀ ਬੜੇ ਨਿਰਦਈ ਨੇ, ਇੱਦਾਂ ਕਿਹਾ ਜਾਂਦਾ ਇਹਨਾਂ ਬਾਰੇ ਵੀ ਦੇਹਰਾਦੂਨ 'ਚ ਜਿਉਂਦੇ ਸਾੜੇ ਸੀ ਇਹਨਾਂ ਨੇ ਮਸੰਦ। ਆਨੰਦਪੁਰ ਸਾਹਿਬ 'ਚ ਵੀ ਕਈ ਮਸੰਦ ਸੋਧੇ ਹਨ ਇਹਨਾਂ ਨੇ, ਇਹਨਾਂ ਦਾ ਸੁਭਾਅ ਨਿਰਦਈ ਹੈ, ਜੇ ਮਸੰਦਾਂ ਨੂੰ ਮਾਰ ਸਕਦੇ ਨੇ ਤੇ ਸਾਨੂੰ ਵੀ ਮਾਰ ਦੇਣਗੇ।
ਰਹੀ ਬਾਤ ਮਝੈਲਨ ਸਿਰ ਆਏ,
ਹੁਣ ਕੁਝ ਮਾਝੇ ਦੀ ਸੰਗਤ ਤੇ ਹੋਰ ਬੇਅੰਤ ਸੰਗਤਾਂ ਜਿਹੜੀਆਂ ਸਨ ਉੱਥੇ ਹਾਜ਼ਰ ਰਹੀਆਂ, ਕੁਝ ਖਿਸਕ ਗਏ। ਗਿਆਨੀ ਗਿਆਨ ਸਿੰਘ ਹੁਣੀ ਲਿਖਦੇ ਹੈ, ਜੋ ਪਿਆਰੇ ਥੇ ਇੱਕ ਕੁਨਕੇ ਕੇ ਭਾਗ ਗਏ ਇੱਕ ਠੁਨਕੇ ਤੇ, ਜਿਹੜੇ ਕੇਵਲ ਕੜਾਹ ਪ੍ਰਸ਼ਾਦ ਦੇ ਪਿਆਰੇ ਸੀ ਉਹ ਤਾਂ ਭੱਜ ਗਏ ਉਸੇ ਵੇਲੇ ਨੱਠ ਗਏ।
ਉਤੋ ਅੰਮ੍ਰਿਤ ਸਰ ਜਿਨੇ ਸਹਾਏ,
ਬਹੁਤ ਸੰਗਤ ਮਾਝੇ ਦੇ ਇਲਾਕੇ ਦੀ ਬੈਠੀ ਸੀ, ਅੰਮ੍ਰਿਤਸਰ ਸਾਹਿਬ ਤੋਂ ਵੀ ਬੇਅੰਤ ਸੰਗਤਾਂ ਲਾਹੌਰ ਦੇ ਇਲਾਕੇ ਦੀਆਂ ਬੈਠੀਆਂ ਸਨ।
ਭਾਈ ਗੁਰਦਾਸ ਤਿੰਨ ਬਚਨ ਵਿਚਾਰੇ,
ਹੁਣ ਜਿਹੜੇ ਸਿੰਘ ਨੇ ਰਹਿ ਗਏ ਉੱਥੇ, ਉਹਨਾਂ ਨੇ ਕਈਆਂ ਨੇ ਮਨ ਚ ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਵਿਚਾਰੀਆਂ।
ਗੁਰਸਾਂਗ ਬਰਤਾਵੇ ਸਿੱਖ ਸਿਦਕ ਨਹਾਰੇ,
ਕਹਿੰਦੇ ਜੇ ਗੁਰੂ ਸਾਂਗ ਵਰਤਾਵੇ ਤੇ ਸਿੱਖ ਨੂੰ ਸਿਦਕ ਨਹੀਂ ਹਾਰਨਾ ਚਾਹੀਏ। ਜੇ ਗੁਰੂ ਨੇ ਸਾਂਗ ਰਚਿਆ ਇਹ ਚੋਜ ਕਰਨ ਲੱਗੇ ਨੇ ਸਤਿਗੁਰੂ ਜੀ, ਤਾਂ ਸਿੱਖ ਨੂੰ ਆਪਣਾ ਸਿਦਕ ਨਹੀਂ ਹਾਰਨਾ ਚਾਹੀਦਾ। ਸਿੱਖਾਂ ਨੇ ਭਾਈ ਗੁਰਦਾਸ ਜੀ ਦੀ ਪੰਕਤੀ ਵਿਚਾਰੀ, ਉਹ ਸਾਰੀ ਕਥਾ ਨੂੰ ਵਿਚਾਰਿਆ।
ਗੁਰ ਪਰਵਾਸੇ ਸਿੱਖ ਜੋ ਰਹੇ,
ਜਿਹੜੇ ਸਤਿਗੁਰਾਂ ਦੇ ਪ੍ਰਵਾਸੇ ਤੇ ਰਹਿਣ ਵਾਲੇ ਸਿੱਖ ਸਨ ਉਹ ਰਹਿ ਗਏ।
ਮਾਨੇ ਹੁਕਮ ਗੁਰੂ ਜੋ ਕਹੇ,
ਸਤਿਗੁਰੂ ਜੀ ਜਿਹੜਾ ਬਚਨ ਕਰਦੇ ਸਨ ਉਹਨਾਂ ਬਚਨਾਂ ਨੂੰ ਸਿਰ ਮੱਥੇ ਤੇ ਮੰਨਣ ਵਾਲੇ ਸਿੱਖ ਸਨ।
ਦੋਹਰਾ ਜਬ ਤੇ ਮਾਝੇ ਦੇਸ਼ ਮੈਂ ਸ਼੍ਰੀ ਗੁਰ ਲਵਾਇਓ ਤਾਲ,
ਮਾਝੇ ਦੀ ਧਰਤੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਦੋਂ ਦਾ ਸਤਿਗੁਰੂ ਜੀ ਨੇ ਅੰਮ੍ਰਿਤ ਤਾਲ ਲਵਾਇਆ ਹੈ।
ਪਾਪ ਕਰੇ ਜੋ ਕੋ ਸਿੱਖ ਨਾਵਤ ਹੋਤ ਨਿਹਾਲ,
ਸਿੱਖਾਂ ਵਿੱਚ ਏਦਾਂ ਦੀ ਮਰਿਆਦਾ ਪ੍ਰਚਲਿਤ ਸੀ ਵੀ ਜੇ ਕਿਸੇ ਸਿੱਖ ਕੋਲੋਂ ਕੋਈ ਭੁੱਲ ਚੁੱਕ ਹੋ ਜਾਏ ਤਾਂ ਅੰਮ੍ਰਿਤਸਰ ਸਰੋਵਰ 'ਚ ਜਾ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਸ਼ੁੱਧ ਹੋਇਆ ਜਾਣਦੇ ਸਨ। ਇਹ ਮਾਝੇ ਦੇ ਇਲਾਕੇ ਦੇ ਵੀ ਬਹੁਤ ਸਾਰੇ ਸਿੱਖ ਸਾਰੀ ਸੰਗਤ ਵਿੱਚ ਇਹ ਮਰਿਆਦਾ ਸੀ ਕਿ ਜੇ ਕਿਸੇ ਸਿੱਖ ਦੇ ਕੋਲੋਂ ਸੁੱਤੇ ਸਿੱਧ ਕੋਈ ਭੁੱਲ ਹੋ ਜਾਣੀ, ਜਦੋਂ ਅੰਮ੍ਰਿਤਧਾਰੀ ਹੋ ਗਏ ਫਿਰ ਤਾਂ ਤਨਖਾਹ ਲੱਗਣ ਲੱਗ ਪਈ। ਉਸ ਤੋਂ ਪਹਿਲਾਂ ਜੇ ਕਿਸੇ ਸਿੱਖ ਕੋਲੋਂ ਕੋਈ ਭੁੱਲ ਹੋਣੀ, ਅੰਮ੍ਰਿਤਸਰ 'ਚ ਇਸ਼ਨਾਨ ਕਰਨਾ, ਵਿਵੇਕਸਰ ਸਰੋਵਰ 'ਚ ਜਾ ਕੇ ਇਸ਼ਨਾਨ ਕਰਨਾ, ਛੇਵੇਂ ਪਾਤਸ਼ਾਹ ਵਿਵੇਕ ਲਾਉਂਦੇ ਸਨ, ਤੋ ਇਸ ਤਰ੍ਹਾਂ ਆਪਣੇ ਆਪ ਨੂੰ ਸ਼ੁੱਧ ਹੋਇਆ ਜਾਣਦੇ ਸਨ।
ਸ਼੍ਰੀ ਸਤਿਗੁਰ ਵਾਕ
ਤੇ ਸਤਿਗੁਰੂ ਜੀ ਦੇ ਨਾਲ ਪਾਵਨ ਬਚਨਾਂ ਤੇ ਸਾਰੇ ਸਿੱਖ ਭਰੋਸਾ ਰੱਖਦੇ ਔਰ ਅੰਮ੍ਰਿਤਸਰ ਸਰੋਵਰ ਦੀ ਮਹਾਨਤਾ ਨੂੰ ਇਸ ਪਵਿੱਤਰ ਪਾਵਨ ਸ਼ਬਦ ਵਿੱਚ ਜੋ ਸਤਿਗੁਰਾਂ ਨੇ ਦਰਸਾਇਆ, ਉਸ ਮਹਾਨਤਾ ਨੂੰ ਗੁਰਸਿੱਖ ਆਪਣੇ ਹਿਰਦੇ 'ਚ ਵਸਾਉਂਦੇ। ਸੁਣੋ ਗੁਰੂ ਖਾਲਸਾ ਜੀ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਗਾਇਨ ਕਰਦੇ ਹਨ।
ਸੋਰਠ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਆ।
ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਅੰਮ੍ਰਿਤ ਬਚਨ ਕਿ ਇੱਥੇ ਭਾਈ ਵਿੱਚ ਕਰਤਾ ਪੁਰਖ ਜੀ ਆਪ ਹਾਜ਼ਰ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਪ੍ਰਤੱਖ ਰੂਪ 'ਚ ਸਤਿਗੁਰੂ ਜੀ ਇਸ ਮਾਤ ਲੋਕ ਦੀ ਧਰਤੀ 'ਤੇ ਵਰਤਦੇ ਹਨ ਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਵਰਤਦੇ ਹਨ। ਪ੍ਰਤੱਖ ਕਰਤਾ ਪੁਰਖ ਜੀ ਅਕਾਲ ਪੁਰਖ ਜੀ ਜਦੋਂ ਆਪਣੇ ਸੇਵਕਾਂ ਦੇ ਪਾਸ ਖਲੋਂਦੇ ਹਨ,
ਵਾਲ ਨਵਿੰਗਾ ਹੋਆ,
ਤੇ ਜਿਹੜੇ ਸਿੱਖ ਦੇ ਨਾਲ ਖਲੋ ਜਾਂਦੇ ਨੇ ਉਸ ਸਿੱਖ ਦਾ ਵਾਲ ਵੀ ਸਤਿਗੁਰੂ ਜੀ ਵਿੰਗਾ ਨਹੀਂ ਹੋਣ ਦਿੰਦੇ। ਸਤਿਗੁਰੂ ਜੀ ਇਹੋ ਜਿਹੇ ਰਖਵਾਲੇ ਨੇ ਜਿਹੜੇ ਸਿੱਖ ਦੇ ਸਿਰ 'ਤੇ ਹੱਥ ਦੇ ਕੇ ਖਲੋ ਜਾਣ, ਉਸ ਸਿੱਖ ਦਾ ਵਾਲ ਵੀ ਸਤਿਗੁਰੂ ਜੀ ਵਿੰਗਾ ਨਹੀਂ ਹੋਣ ਦਿੰਦੇ। ਇਹਦੇ ਵਾਸਤੇ ਗੁਰੂ ਸਾਹਿਬ ਦੇ ਇਤਿਹਾਸ ਵਿੱਚ ਬੇਨਤੀ ਪ੍ਰਮਾਣ ਮੌਜੂਦ ਨੇ ਕਿ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ। ਹਾਂਜੀ,
ਮਜਨ ਗੁਰ ਆਂਦਾ ਰਾਸੀ,
ਕਹਿੰਦੇ ਪਾਵਨ ਪਵਿੱਤਰ ਅੰਮ੍ਰਿਤਸਰ ਸਰੋਵਰ ਹੈ ਜਿੱਥੇ ਇਸ਼ਨਾਨ ਕਰਕੇ ਸਾਰੇ ਕਾਰਜ ਰਾਸ ਹੁੰਦੇ ਹਨ।
ਜਪ ਹਰ ਹਰ ਕਿਲ ਵਿਖ ਨਾਸੀ,
ਔਰ ਜਿੱਥੇ ਇਸ਼ਨਾਨ ਕੀਤਿਆਂ ਕਾਰਜ ਰਾਸ ਹੁੰਦੇ ਨੇ ਉੱਥੇ ਨਾਮ ਜਪ ਕੇ, ਇਸ਼ਨਾਨ ਦੇ ਨਾਲ ਨਾਲ ਨਾਮ ਜਪ ਕੇ ਸਾਰੇ ਕਿਲ ਵਿਖ ਸਾਰੇ ਪਾਪ ਨਸ ਜਾਂਦੇ ਹਨ।
ਸੰਤੋ ਰਾਮਦਾਸ ਸਰੋਵਰ ਨੀਕਾ,
ਇਹ ਸੰਤੋ ਗੁਰੂ ਅਰਜਨ ਦੇਵ ਸਾਹਿਬ ਜੀ ਪੂਰੀ ਲੋਕਾਈ ਨੂੰ ਸੰਬੋਧਨ ਕਰਕੇ ਕਹਿੰਦੇ ਆ, ਸੰਤੋ ਸਤ ਸੰਗੀਓ। ਸੰਤੋ ਦਾ ਇੱਥੇ ਅਰਥ ਕਰਾਂਗੇ ਸਤ ਸੰਗੀਓ। ਸੁਣੋ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦਾ ਇਹ ਪਾਵਨ ਪਵਿੱਤਰ ਅੰਮ੍ਰਿਤਸਰ ਸਰੋਵਰ ਨੀਕਾ, ਨੀਕਾ ਕਹਿੰਦੇ ਨੇ ਸੁੰਦਰ ਹੈ, ਅਤੀ ਸੁੰਦਰ ਹੈ। ਸੰਤੋ ਰਾਮਦਾਸ ਸਰੋਵਰ ਨੀਕਾ, ਨੀਕਾ ਕਹਿੰਦੇ ਸੁੰਦਰ ਨੂੰ, ਇਹ ਅਤੀ ਸੁੰਦਰ ਹੈ। ਇਹ ਸੁੰਦਰਤਾ ਕੇਵਲ ਬਾਹਰਲੀ ਸੁੰਦਰਤਾ ਨਹੀਂ ਹੈ, ਬਾਹਰੋਂ ਵੀ ਸੁੰਦਰ ਹੈ ਪਰ ਇਹ ਸੁੰਦਰਤਾ ਅੰਤਰੀਵੀ ਰੂਪ ਵਿੱਚ ਵੀ ਹੈ। ਸਤਿਗੁਰਾਂ ਦੇ ਇਸ ਪਾਵਨ ਤਾਲ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਆਪ ਵਸਦੇ। ਪੰਜਵੇਂ ਪਾਤਸ਼ਾਹ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹੁਕਮ ਕਰਦਿਆਂ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਸੀ ਕਿ ਇਸ ਸਰੋਵਰ ਨੂੰ ਤੁਸੀਂ ਸਾਡਾ ਸਰੀਰ ਕਰਕੇ ਜਾਣਨਾ, ਇਹ ਪਾਵਨ ਸਰੋਵਰ ਸਾਡੀ ਕਾਇਆ ਹੈ, ਸਾਡਾ ਸਰੀਰ ਹੈ। ਏਡਾ ਵੱਡਾ ਮਹਾਤਮ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਸਤਿਗੁਰਾਂ ਦੇ ਪਾਵਨ ਦਰਬਾਰ ਦੀ ਵੱਡੀ ਭਾਰੀ ਮਹਿਮਾ ਹੈ। ਸੰਸਾਰ ਦੇ ਵਿਸ਼ਵ ਦੇ ਕਿਸੇ ਕੋਨੇ 'ਚ ਵੀ ਸਿੱਖ ਬੈਠਾ ਹੋਵੇ ਉੱਥੇ ਗੁਰੂ ਘਰ ਮੌਜੂਦ ਨੇ, ਪਰ ਸਤਿਗੁਰਾਂ ਦੀ ਹਜ਼ੂਰੀ 'ਚ ਮੰਗ ਇਹੀ ਮੰਗਦਾ ਹੈ ਕਿ ਮਹਾਰਾਜ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਦਰਸ਼ਨ ਔਰ ਇਸ਼ਨਾਨ ਬਖਸ਼ੋ। ਮੁਸਲਮਾਨ ਵੀਰ ਭਾਵੇਂ ਇਹ ਮੰਨਦੇ ਨੇ ਵੀ ਰੱਬ ਸਾਰੇ ਪਾਸੇ ਹੈ, ਪਰ ਜਦੋਂ ਉਹ ਨਮਾਜ਼ ਪੜ੍ਹਦੇ ਨੇ, ਜਦੋਂ ਦੁਆ ਕਰਦੇ ਨੇ ਤਾਂ ਉਸ ਵੇਲੇ ਆਪਣਾ ਮੁੱਖ ਜਿਸ ਪਾਸੇ ਮੱਕਾ ਉਸ ਪਾਸੇ ਰੱਖਦੇ ਹੈ। ਉਹ ਕਹਿੰਦੇ ਸਾਡੇ ਲਈ ਮੱਕੇ ਤੋਂ ਪਰੇ ਉਜਾੜ ਹੈ। ਗੁਰਸਿੱਖ ਵਾਸਤੇ ਸ੍ਰੀ ਦਰਬਾਰ ਸਾਹਿਬ ਸਭ ਤੋਂ ਸਿਰਮੋਰ ਹੈ, ਸਰਵੋਤਮ ਹੈ। ਭਾਵੇਂ ਕਿ ਜਿੱਥੇ ਵੀ ਸਤਿਗੁਰਾਂ ਦਾ ਪ੍ਰਕਾਸ਼ ਹੈ ਉਹ ਅਸਥਾਨ ਪਵਿੱਤਰ ਹੈ, ਪਾਵਨ ਹੈ, ਮਹਾਨ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਔਰ ਇਸ਼ਨਾਨ ਦੀ ਕਾਂਖਾ ਗੁਰਸਿੱਖ ਸੰਸਾਰ ਦੇ ਕਿਸੇ ਕੋਨੇ 'ਚ ਵੀ ਬੈਠਾ ਹੋਵੇ ਆਪਣੇ ਹਿਰਦੇ 'ਚ ਰੱਖਦਾ। ਸੈਂਕੜੇ ਸਾਲਾਂ ਤੱਕ ਯਹੂਦੀਆਂ ਨੂੰ ਜਰੂਸਲਮ ਦੇ ਵਿੱਚ ਵੜਨ ਨਹੀਂ ਦਿੱਤਾ ਗਿਆ, ਗੁਲਾਮ ਸੀ। ਤਕਰੀਬਨ 1000 ਸਾਲ ਤੱਕ ਉਹ ਯਰੂਸਲਮ ਦੇ ਵਿੱਚ ਨਹੀਂ ਰਹਿ ਸਕੇ। ਜਦੋਂ ਵੀ ਆਪਸ ਵਿੱਚ ਮਿਲਦੇ ਸੀ ਨਾ ਤੇ ਮਿਲ ਕੇ ਵਿਛੜਦੇ ਸੀ, ਤੇ ਵਿਛੜਦੇ ਆਪਸ 'ਚ ਗੱਲ ਇਹੀ ਕਹਿੰਦੇ ਸੀ ਅਗਲੀ ਵਾਰ ਯਰੂਸਲਮ 'ਚ ਮਿਲਾਂਗੇ, ਆਪਣੇ ਪਵਿੱਤਰ ਧਾਰਮਿਕ ਸਥਾਨ 'ਤੇ ਮਿਲਾਂਗੇ। ਔਰ ਉਹ ਇੱਛਾ ਉਹਨਾਂ ਨੇ ਆਪਣੀ ਬਹੁਤ ਲੰਮੇ ਸਮੇਂ ਤੋਂ ਬਾਅਦ ਪੂਰੀ ਵੀ ਕੀਤੀ। ਸੋ ਦਰਬਾਰ ਸਾਹਿਬ ਪ੍ਰਤੀ ਗੁਰਸਿੱਖਾਂ ਅੰਦਰ ਇਹੋ ਜਿਹਾ ਪਿਆਰ ਹੈ। ਕਿਉਂ? ਸ੍ਰੀ ਅੰਮ੍ਰਿਤਸਰ ਸਰੋਵਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਸਰੀਰ ਕਰਕੇ ਜਾਣਨਾ ਇਹ ਹੁਕਮ ਹੈ। ਮਾਤ ਲੋਕ ਦੀ ਧਰਤੀ 'ਤੇ ਪ੍ਰਤੱਖ ਹਰੀ ਕਾ ਮੰਦਰ ਸ੍ਰੀ ਦਰਬਾਰ ਸਾਹਿਬ ਅਕਾਲ ਪੁਰਖ ਦਾ ਮੰਦਰ ਹੈ। ਦੇਵੀ ਦੇਵਤਿਆਂ ਦੇ ਮੰਦਰ ਬਹੁਤ ਸੀ ਸੰਸਾਰ 'ਚ, ਪਰ ਵਾਹਿਗੁਰੂ ਜੀ ਦਾ ਮੰਦਰ, ਪਰਮੇਸ਼ਰ ਦਾ ਮੰਦਰ, ਹਰੀ ਦਾ ਮੰਦਰ ਇੱਕੋ ਇੱਕ ਹੈ। ਇਸ ਕਰਕੇ ਕਹਿੰਦੇ ਸੰਤੋ ਰਾਮਦਾਸ ਸਰੋਵਰ ਨੀਕਾ। ਅੰਮ੍ਰਿਤਸਰ ਸਰੋਵਰ ਮਹਾਨ ਹੈ। ਇਹ ਅੰਮ੍ਰਿਤਸਰ ਸਰੋਵਰ ਗੁਰੂ ਰਾਮਦਾਸ ਸਾਹਿਬ ਦਾ ਪਾਵਨ ਤਾਲ ਮਹਾਨ ਹੈ, ਪਵਿੱਤਰ ਹੈ, ਸੁੰਦਰ ਹੈ। ਇਤਨਾ ਪਵਿੱਤਰ ਕੇ ਪਾਵਨ ਕੋਈ ਪੰਛੀ ਵੀ ਉੱਤੋਂ ਉਡਾਰੀ ਮਾਰ ਕੇ ਲੰਘ ਜੇ ਤਾਂ ਉਹ ਵੀ ਪਵਿੱਤਰ ਹੋ ਜਾਂਦਾ, ਇਤਨਾ ਪਵਿੱਤਰ। ਹਾਂਜੀ।
ਜੋ ਨਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ।
ਜਿਹੜਾ ਨਹਾਵੇਗਾ ਆਪਣੇ ਸਮੂਹ ਕੁੱਲ ਨੂੰ ਤਾਰ ਲਵੇਗਾ, ਜਿਹੜਾ ਇਸ਼ਨਾਨ ਕਰੇਗਾ। ਪਰ ਇਸ਼ਨਾਨ ਤੋਂ ਪਹਿਲਾਂ ਮਹੱਤਵ ਸਮਝੇ, ਅੰਮ੍ਰਿਤਸਰ ਸਰੋਵਰ ਦੀ ਮਹਿਮਾ ਜਾਣੇ। ਅੰਨੇ ਨੂੰ ਮਾਣਕ ਮਿਲ ਜੇ ਉਹਨੂੰ ਉਹਦਾ ਮੁੱਲ ਨਹੀਂ ਪਤਾ ਹੁੰਦਾ, ਉਹਨੂੰ ਨਹੀਂ ਪਤਾ ਕਿ ਮਾਣਕ ਹੈ ਜਾਂ ਹੀਰਾ ਹੈ। ਉਹਨੂੰ ਪਤਾ ਵੀ ਹੋਣਾ ਚਾਹੀਦਾ ਵੀ ਮੇਰੇ ਕੋਲ ਹੀਰਾ ਹੈ। ਇਸ ਕਰਕੇ ਜਿਹੜਾ ਸਤਿਗੁਰਾਂ ਦੇ ਪਾਵਨ ਤਾਲ ਦੀ ਮਹਿਮਾ ਜਾਣੇ, ਗੁਰੂ ਰਾਮਦਾਸ ਸਾਹਿਬ ਨੂੰ ਮਹਿਸੂਸ ਕਰੇ ਕਿ ਮੈਂ ਸਤਿਗੁਰਾਂ ਨੂੰ ਸਪਰਸ਼ ਕਰ ਰਿਹਾ, ਇਸ਼ਨਾਨ ਕਰਦਿਆਂ ਉਹਨਾਂ ਦੇ ਚਰਨ ਸਪਰਸ਼ ਕਰ ਰਿਹਾ, ਕਹਿੰਦੇ ਜਿਹੜਾ ਨਾਵੇਗਾ ਉਹ ਕੁਲਾਂ ਤਾਰੇਗਾ ਆਪਣੀਆਂ, ਅਤੇ ਉਸ ਜੀ ਦਾ ਉਧਾਰ ਹੋਵੇਗਾ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਪੁਰਖ ਬਿਧਾਤੇ ਤਾਂ ਤੂੰ ਸੋਹਿਆ, ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ, ਹਰ ਨਾਨਕ ਕਸ ਮਲ ਜਾਏ ਨਾਇ ਰਾਮਦਾਸ ਸਰ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਤਾਲ ਦੀ ਵੀ ਮਹਿਮਾ ਹੈ ਨਾ। ਠੀਕ ਹੈ, ਸਤਸੰਗਤ ਨੂੰ ਵੀ ਕਿਹਾ ਸਰੋਵਰ, ਪਰ ਇੱਥੇ ਤਾਂ ਗੁਰੂ ਰਾਮਦਾਸ ਸਾਹਿਬ ਦੇ ਤਾਲ ਦੀ ਵੀ ਪ੍ਰਤੱਖ ਮਹਿਮਾ ਹੈ, ਵੱਡੀ ਭਾਰੀ ਮਹਿਮਾ ਹੈ। ਤੋ ਪਾਤਸ਼ਾਹ ਕਹਿੰਦੇ ਇਹ ਗੁਰੂ ਅਰਜਨ ਦੇਵ ਸਾਹਿਬ ਦੇ ਅੰਮ੍ਰਿਤ ਬਚਨ ਨੇ, ਜਿਹੜਾ ਨਾਵੇਗਾ ਉਹ ਆਪਣਾ ਆਪ ਜਿੱਥੇ ਤਾਰੇਗਾ ਉਧਾਰ ਕਰੇਗਾ, ਉਹ ਆਪਣੇ ਸਮੂਹ ਨੂੰ ਵੀ ਉਧਾਰ ਲਵੇਗਾ।
ਰਹਾਓ ਜੈ ਜੈ ਕਾਰ ਜਗ ਗਾਵੇ, मन चिंदड़े फल पावे।
कहिंदे भाई इस पावन स्थान दी जय जयकार सारे जग च गाई जांदी है। रविंद्र नाथ टैगोर वर्गे इस स्थान ते जदों आए महान दार्शनिक उन्हां नूं भी कहना पिया कि भगवान राम आए चले गए, हजरत साहब आए चले गए, कृष्ण जी आए चले गए, धन गुरु रामदास साहब आए ते सदैवी काल लई इत्थे विराजमान हो गए, गए ही नहीं किते। कहिंदे जय जयकार सतगुरां दे पावन स्थान दी। भाई वीर सिंह जी दियां सतरां सतगुरां दे पावन दरबार दी महिमा प्रथाए मैं अक्सर आप जी नूं पहलां भी सरवण कराउंदा हां, अज फिर सांझियां करिए। ओ कहिंदे पुत गवाचिया मां जग नहीं भावदा, मणि गवाचिया सप ज्यों कुर लावदा, हर रस दी लगे जे तोट परलो फिरे चुफेर त्यों को भरावदा, टुटी होए जे प्रीत ता दर तेरे आवदा। कहिंदे सप दी मणि गवाच जाए ते कुर लाउंदा, मां दा पुत गवाच जाए उहनूं जग नहीं पाउंदा, रब दे प्यारे नूं हरी रस दी किते तोट लग जाए ते घबरा जांदा, मानो जिवें उहदे आले दुआले परलो मच गई होवे। इस तरह दुनिया दे हर दर तों होया निराश व्यक्ति जिहदी किते पुकार ना सुनी गई होवे, जिहदी किते कामना पूरी ना होई होवे, कहिंदे जदों गुरु रामदास साहब जी तुहाडे दरबार विच आउंदा तां रब नालों टुट्टी हुई जुड़ जांदी है, उहदी प्रीत जुड़ जांदी है। ये सतगुरु गुरु रामदास साहब जी दे पावन स्थान दी महिमा है। हाँ जी,
सही सलामत नाए आए अपना प्रभु ते आए।
कहिंदे सारे जग विच इहदी सोभा है, इत्थे आ के मन चिंदड़े फलां दी प्राप्ति हो जांदी है। सही सलामत नाए आए, धन गुरु अर्जन देव साहब जी जदों आए साना वडाली तो कहिंदे इशनान पान करके सही सलामत अपने निज घर आ गए हाँ और अपने प्रभु नूं ध्याया है।
संत सरोवर नावै सो जन परम गत पावै।
संत सरोवर नावै, रब दे प्यारे संत जन इस पावन सरोवर च नहाउंदे है, इशनान करदे है, जिहड़ा नहाउंदा वह परम गति नूं प्राप्त करदा है। सो जन परम गत पावै, ओनू परम गत दी परम गति दी प्राप्ति हुंदी है।
मरे नावै जाई,
ओहदा जन्म मरण भी कट दिंदे आ गुरु रामदास साहब, जिहड़ा भरोसे वाला होवे, जिहड़ा सतगुरां दे पावन स्थान ते भरोसा रखदा, गुरु दरबार ते भरोसा रखदा, ओहदा जन्म ते मरण भी सतगुरु जी कट दिंदे ने।
हर हर नाम ते आई,
और रब दे प्यारे इस पावन स्थान ते आ के परमेश्वर दा नाम ते आउंदे आ, अकाल पुरख दे नाम दी आराधना करदे आ बदो बदी रसना तो। कोई नास्तक बंदा भी सतगुरां दे दरबार दी परिक्रमा च पहुँचदा ना ते उहदी रसना तो भी इको इक बोल निकलदा, धन गुरु रामदास। बदोबदी रसना तो वाहेगुरू का जाप हुंदा, सारियां रिद्धियां सिद्धियां शक्तियां महाराज धन गुरु रामदास साहब के चरणों च वसदियां हन। इत्थे सारे संसार की जिन्नी जगत की शक्ति है पूरे संसार नूं चलाउण वाली, वो शक्ति महाराज सतगुरु गुरु रामदास साहब के चरणों च इत्थे वसदी है।
ए ब्रह्म विचार सो जाने,
ए भाई ब्रह्म विचार है ए कोई जानदा,
जिस दयाल होए भगवान,
ए भी ओही जानदा जेदे ते परमेश्वर दी दया होवे, नहीं तां बहुते जानदे नहीं। महिमा डड्डू ते मच्छियां भी रहिंदियां गंगा च, ओ नहीं जानदे, दूरों जाके इशनान करन वाले जान लैंदे आ भी पवित्र है। बहुत होणगे श्री अमृतसर साहब विच भी होणगे, हुण भी होणगे, ਵੀ ਜਿਹੜੇ ਰਹਿੰਦੇ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਚ ਨੇ ਪਰ ਸਤਿਗੁਰਾਂ ਦੇ ਪਾਵਨ ਸਥਾਨ ਦੀ ਮਹਿਮਾ ਨਹੀਂ ਜਾਣਦੇ, ਸਤਿਗੁਰਾਂ ਦੇ ਸਥਾਨ ਦੀ ਮਹਿਮਾ ਤੁਣ ਜਾਣ। ਬੜੇ ਨੇ ਨਾ ਉੱਥੇ ਵੀ ਹੋਣਗੇ, ਕੌਣ ਜਾਣਦਾ ਜਿਹਨੂੰ ਸਤਿਗੁਰੂ ਜੀ ਜਣਾਉਂਦੇ ਆ, ਜਿਹਦੇ ਤੇ ਸਤਿਗੁਰਾਂ ਦਾ ਤਰਸ ਹੁੰਦਾ ਉਹੀ ਜਾਣਦਾ ਹੈ।
ਬਾਬਾ ਨਾਨਕ ਪ੍ਰਭ ਸਰਣਾਈ,
ਕਹਿੰਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਕਹਿੰਦੇ, ਹੇ ਪ੍ਰਭੂ ਜੀ ਮੈਂ ਤੁਹਾਡੀ ਸ਼ਰਨ ਚ ਹਾਂ,
ਸਭ ਚਿੰਤਾ ਗਣਤ ਮਿਟਾਈ,
ਮੇਰੀਆਂ ਜਿੰਨੀਆਂ ਗਿਣਤੀਆਂ ਮਿਣਤੀਆਂ ਸੋਚਾਂ ਚਿੰਤਾਵਾਂ ਨੇ ਉਹ ਮੇਰੇ ਸਾਹਿਬ ਨੇ ਮਿਟਾ ਦਿੱਤੀਆਂ ਨੇ, ਦੂਰ ਕਰ ਦਿੱਤੀਆਂ ਹਨ।
ਚੋ ਪਈ ਉਸ ਪ੍ਰਤਾਪ ਉਨੇ ਮਤ ਠਈ,
ਕਹਿੰਦੇ ਇਸ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਹਿਮਾ ਗੁਰਸਿੱਖਾਂ ਦੇ ਹਿਰਦਿਆਂ ਚ ਵਸਦੀ ਹੈ, ਗੁਰੂ ਰਾਮਦਾਸ ਸਾਹਿਬ ਦੇ ਪਾਵਨ ਸਥਾਨ ਦਾ ਪ੍ਰਤਾਪ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਵਸਦਾ ਹੈ।
ਉਹਨੇ ਕਾਇਰਤਾ ਤਨ ਤੇ ਗਈ,
ਜਿਹੜੇ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਹੱਤਤਾ ਨੂੰ ਜਾਣਦੇ ਮਹਾਤਮ ਨੂੰ ਜਾਣਗੇ, ਉਹਨਾਂ ਅੰਦਰੋਂ ਭਾਈ ਰਤਨ ਸਿੰਘ ਜੀ ਕਹਿੰਦੇ ਕਾਇਰਪੁਣਾ ਚਲਾ ਗਿਆ, ਕਿਹਾ ਸੀ ਨਾਦਰ ਨੂੰ, ਕਹਿੰਦਾ ਮੁਰਸ਼ਦ ਇਨ ਕਾ ਬਲੀ ਭਇਓ ਹੈ, ਇਹਨੂੰ ਕੋ ਆਬੇ ਹਯਾਤ ਦਿਓ ਹੈ। ਉਹ ਕਹਿੰਦਾ ਮੈਂ ਹਿੰਦੁਸਤਾਨ ਲੁੱਟ ਕੇ ਲਿਜਾਣਾ, ਇਹ ਪੰਜਾਬ 'ਚ ਆ ਕੇ ਮੈਨੂੰ ਕੌਣ ਲੁੱਟਦੇ ਆ, ਇਹ ਕੌਣ ਨੇ? ਕਹਿੰਦੇ ਖਾਲਸਾ, ਇਹਨਾਂ ਦਾ ਗੁਰੂ ਬੜਾ ਬਲੀ ਹੋਇਆ, ਉਹਨੇ ਇਹਨਾਂ ਨੂੰ ਅੰਮ੍ਰਿਤਸਰ ਵਰਗਾ ਤਾਲ ਬਖਸ਼ਿਸ਼ ਕੀਤਾ, ਉੱਥੋਂ ਜਾ ਕੇ ਅੰਮ੍ਰਿਤ ਪੀਂਦੇ ਆ, ਮੁਰਦੇ ਵੀ ਜਿਉਂਦੇ ਹੋ ਜਾਂਦੇ ਆ। ਹਾਂਜੀ,
ਜਿਗਰੋਂ ਮੈਲ ਨਾਵਤ ਤਨ ਜਾਵੇ,
ਕਹਿੰਦੇ ਜਿਵੇਂ ਇਸ਼ਨਾਨ ਕੀਤਿਆਂ ਤਨ ਦੀ ਮੈਲ ਦੂਰ ਹੁੰਦੀ ਹੈ।
ਉਜਲ ਰਿਦੇ ਉਨੇ ਬੁੱਧ ਆਵੇ,
ਕਹਿੰਦੇ ਅੰਮ੍ਰਿਤਸਰ ਤਾਲ ਵਿੱਚ ਕੇਵਲ ਤਨ ਹੀ ਪਵਿੱਤਰ ਨਹੀਂ ਹੁੰਦਾ, ਹਿਰਦਾ ਵੀ ਮਨ ਵੀ ਪਵਿੱਤਰ ਹੁੰਦਾ ਜਦੋਂ ਇਸ਼ਨਾਨ ਦੇ ਨਾਲ ਨਾਲ ਗੁਰਸਿੱਖ ਸਿਮਰਨ ਕਰਦੇ ਹਨ।
ਇਹ ਸਿੱਖਨ ਉਨ ਸੁਨੀ ਮਜੈਲਨ,
ਇਦਾਂ ਮਾਝੇ ਦੇ ਮਜੈਲਾਂ ਨੂੰ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਮਹਿਮਾ ਨੂੰ ਜਾਣਦੇ ਸੁਣਿਆ ਹੈ।
ਆਏ ਸਿੱਖ ਸੁਨਤ ਚਿਤ ਚੈਲਨ,
ਉਹ ਬੜੇ ਚਾਅ ਨਾਲ ਆਪਣਾ ਆਪ ਸਤਿਗੁਰਾਂ ਅੱਗੇ ਪੇਸ਼ ਕੀਤਾ ਤੇ ਮਾਝੇ ਦੇ ਇਲਾਕੇ ਦੇ ਰਹਿਣ ਵਾਲੇ ਲਾਹੌਰ ਦੇ ਸਭ ਤੋਂ ਪਹਿਲਾਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਆਪਣਾ ਸੀਸ ਗਲਗੀਧਰ ਜੀ ਦੇ ਚਰਨਾਂ ਚ ਭੇਟ ਕੀਤਾ।
ਉਸ ਤੇ ਆਗੇ ਹੋਏ ਚੈ ਖੜਨੋ,
ਫਿਰ ਦੂਜੇ ਸਿੱਖ ਨੇ, ਫਿਰ ਤੀਜੇ ਨੇ, ਏਦਾਂ ਪੰਜ ਸਿੱਖਾਂ ਨੇ ਸੀਸ ਭੇਟ ਕੀਤੇ।
ਸੀਸ ਕਟਾਏ ਬੋ ਸਿੱਖ ਚੈ ਮਰਨੋ,
ਉਹਨਾਂ ਪੰਜਾਂ ਨੂੰ ਵੇਖ ਕੇ ਫਿਰ ਪੰਜ ਹੋਰ ਤਿਆਰ ਹੋਏ, ਉਹਨਾਂ ਨੂੰ ਵੇਖ ਕੇ ਫਿਰ ਤਾਂ ਬੇਅੰਤੀ ਸਿੱਖ ਤਿਆਰ ਹੋ ਗਏ ਆਪਣਾ ਸੀਸ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨ ਲਈ। ਏਦਾਂ ਜਿਹੜੇ ਉਹ ਪੰਜ ਸਿੱਖ ਨੇ ਨਾ ਪਹਿਲਾਂ ਜਿਹੜੇ ਹਾਜ਼ਰ ਹੋਏ, ਉਹ ਜਿੱਥੇ ਪੰਜ ਪਿਆਰੇ ਨੇ ਉੱਥੇ ਜਿਉਂਦੇ ਪੰਜ ਜੀਵਨ ਮੁਕਤ ਸ਼ਹੀਦ ਵੀ ਨੇ, ਕਿਉਂਕਿ ਇੱਕ ਵਾਰੀ ਸੀਸ ਦੇ ਦਿੱਤੇ ਸਤ ਸ਼ਹੀਦ ਤਾਂ ਹੋ ਗਏ ਨਾ ਉਹ। ਆਖੋ ਸਤਨਾਮ
ਸ੍ਰੀ ਵਾਹਿ,
ਜਦੋਂ ਸੀਸ ਭੇਟ ਕਰ ਦਿੱਤਾ, ਸੀਸ ਕੱਟੇ ਗਏ ਧੜ ਨਾਲੋਂ, ਉਹ ਤਾਂ ਸ਼ਹੀਦ ਹੋ ਗਏ ਨਾ। ਇਹ ਤਾਂ ਗੁਰੂ ਸਾਹਿਬ ਦੀ ਕਲਾ ਵਰਤੀ, ਉਹ ਜਿਉਂਦੇ ਸ਼ਹੀਦ। ਕਹਿੰਦੇ ਇਹ ਪਦਵੀ ਕਲਗੀਧਰ ਜੀ ਨੇ ਸਭ ਤੋਂ ਪਹਿਲਾਂ ਆਪਣੇ ਪੰਜਾਂ ਸਿੰਘਾਂ ਨੂੰ ਪ੍ਰਦਾਨ ਕੀਤੀ। ਬਾਬਾ ਦੀਪ ਸਿੰਘ ਵਰਗੇ ਫਿਰ ਅਨੇਕਾਂ ਹੀ ਸਿੰਘ ਹੋਏ ਜਿਹੜੇ ਫਿਰ ਜਿਉਂਦੇ ਸ਼ਹੀਦ ਕਹਾਏ, ਸਿਰ ਧੜ ਤੋਂ ਵੱਖਰਾ ਹੋਣ ਤੋਂ ਬਾਅਦ ਵੀ ਲੜਦੇ ਆ ਯੋਧੇ। ਹਾਂਜੀ,
ਦੋਹਰਾ ਮਿਹਰ ਸਿੰਘ ਇੱਕ ਸਿੰਘ ਹੁਤੋ ਦਿੱਲੀ ਮਦ ਘੁਮਿਆਰ।
ਇਹ ਤੇ ਸੀ ਕਲਗੀਧਰ ਪਾਤਸ਼ਾਹ ਜੀ ਨੇ ਸ਼ਹੀਦ ਪਦਵੀ ਜਿਹੜੀ ਹੈ ਉਹ ਆਪਣੇ ਸਿੱਖਾਂ ਨੂੰ ਕਿਵੇਂ ਬਖਸ਼ਿਸ਼ ਕੀਤੀ ਜਿਉਂਦਿਆਂ ਨੂੰ। ਹੁਣ ਜਿਹੜੀ ਕੱਲ ਜ਼ਿਕਰ ਕੀਤਾ ਸੀ ਕੱਲ ਦੀ ਕਥਾ 'ਚ ਕਿ ਕਲਗੀਧਰ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਕਈ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ, ਜਿਹੜੇ ਸਿੱਖ ਸੰਸਥਾਵਾਂ ਵਿੱਚੋਂ ਹੀ ਸਿੱਖਾਂ ਵਿੱਚੋਂ ਹੀ ਚੱਲੇ ਸੀ। ਅਕਸਰ ਉਹਨਾਂ ਵੱਡਿਆਂ ਮਹਾਂਪੁਰਸ਼ਾਂ ਗੁਰਸਿੱਖਾਂ ਨੇ ਭਜਨ ਕੀਤਾ ਹੁੰਦਾ, ਅੱਗੋਂ ਜਿਹੜੇ ਚੇਲੇ ਚਾਟੜੇ ਹੁੰਦੇ ਆ ਉਹਨਾਂ ਨੂੰ ਬਦੋ ਬਦੀ ਗੁਰੂ ਬਣਾ ਦਿੰਦੇ ਆ। ਉਹੀ ਕੰਮ ਬਾਬਾ ਬੰਦਾ ਸਿੰਘ ਜੀ ਨੇ ਗੁਰੂ ਕਹਾਇਆ ਨਹੀਂ, ਬਾਅਦ ਵਿੱਚ ਚੇਲਿਆਂ ਨੇ ਗੁਰੂ ਬਣਾ ਲਿਆ। ਇਸੇ ਤਰ੍ਹਾਂ ਬਾਬਾ ਗੁਲਾਬ ਰਾਏ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ। ਹੁਣ ਇੱਕ ਨਾ ਦਾ ਜ਼ਿਕਰ ਆਉਣ ਲੱਗਾ ਇਹਨੇ ਗੰਗੂ ਸ਼ਾਹੀ ਹੈ। ਗੰਗੂ ਸ਼ਾਹ ਜੀ ਇਹ ਮਹਾਨ ਗੁਰਸਿੱਖ ਹੋਏ, ਗੰਗੂ ਦਾਸ ਇਹਨਾਂ ਨੂੰ ਕਹਿੰਦੇ ਸੀ। ਇਹ ਗੜ੍ਹ ਸ਼ੰਕਰ ਦੇ ਇਲਾਕੇ ਦੇ ਰਹਿਣ ਵਾਲੇ ਸੀ, ਬਸੀ ਖੱਤਰੀ ਸੀ। ਗੁਰੂ ਅਮਰਦਾਸ ਸਾਹਿਬ ਦੇ ਸਮੇਂ ਜਾ ਕੇ ਇਹਨਾਂ ਸਿੱਖੀ ਧਾਰਨ ਕੀਤੀ ਸੀ। 22 ਮੰਜੀਆਂ 'ਚ ਇੱਕ ਮੰਜੀ ਇਹਨਾਂ ਨੂੰ ਵੀ ਮਿਲੀ ਸੀ, ਗੰਗੂ ਦਾਸ ਜੀ ਨੂੰ। ਉਹਨਾਂ ਤੋਂ ਬਾਅਦ ਕੁਝ ਸਮੇਂ ਤੋਂ ਬਾਅਦ ਇਹਨਾਂ ਵਿੱਚ ਫਿਰ ਜਦੋਂ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਅਤੇ ਇਹਨਾਂ ਦੇ ਜਿਹੜੇ ਅੱਗੇ ਮੰਤ ਸੀ ਉਹ ਵੀ ਆਪਣੇ ਆਪ ਨੂੰ ਗੁਰੂ ਕਹਾ ਕੇ ਪੂਜਾ ਕਰਾਉਣ ਲੱਗ ਪਏ ਅਤੇ ਸਿੰਘਾਂ ਨਾਲ ਤੱਤ ਖਾਲਸੇ ਨਾਲ ਲੜਾਈ ਪੜ੍ਹਾਈ ਕਰਨੀ, ਬਹਿਸਬਾਜ਼ੀਆਂ ਕਰਨੀਆਂ। ਸਿੰਘਾਂ ਨੇ ਕਹਿਣਾ, ਭਾਈ ਗੁਰੂ ਗੁਰੂ ਗ੍ਰੰਥ ਸਾਹਿਬ ਨੇ ਜਾਂ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਗੁਰੂ ਪੰਥ ਨੂੰ ਗੁਰਿਆਈ ਦੇ ਗਏ ਨੇ। ਇਹਨਾਂ ਕਹਿਣਾ, ਜੀ ਨਹੀਂ ਅਸੀਂ ਵੀ ਹਾਂ। ਉਹ ਗੰਗੂ ਸ਼ਾਹੀਆਂ ਦਾ ਇੱਕ ਵੱਡਾ ਕੇਂਦਰ ਅੰਬਾਲੇ ਦੇ ਇਲਾਕੇ 'ਚ ਦਾਊਂ ਪਿੰਡ ਹੈ, ਉੱਥੇ ਹੁਣ ਵੀ ਉਹਨਾਂ ਦਾ ਸਥਾਨ ਹੈ, ਭਾਵੇਂ ਕਿ ਕਥਾ ਕੀਰਤਨ ਗੁਰਬਾਣੀ ਦੇ ਪ੍ਰਵਾਹ ਚੱਲਦੇ ਆ ਹੁਣ। ਪਰ ਉਸ ਵੇਲੇ ਇਹਨਾਂ ਵਿੱਚੋਂ ਜਵਾਹਰ ਸਿੰਘ ਝੰਡਾ, ਜਵਾਹਰ ਸਿੰਘ ਵਰਗੇ ਬੜੇ ਬੜੇ ਇਹਨਾਂ ਦੀ ਬਾਬਾ ਗੰਗੂ ਸ਼ਾਹ ਜੀ ਦੇ ਪਰਿਵਾਰਾਂ ਵਿੱਚੋਂ ਅੱਗੇ ਗੱਦੀ 'ਤੇ ਹੋਏ। ਪਹਾੜ ਦੇ ਇਲਾਕੇ ਵਿੱਚ ਇਹਨਾਂ ਦੀ ਬੜੀ ਮਹਿਮਾ ਰਹੀ ਹੈ। ਅਤੇ ਜਵਾਹਰ ਸਿੰਘ ਜੀ ਉਹਨਾਂ ਦਾ ਦਿਉਰਾ ਖਟਕੜ ਕਲਾਂ ਜਲੰਧਰ ਦੇ ਵਿੱਚ ਉੱਥੇ ਹੈ। ਦਾਊ ਨਗਰ ਦੇ ਵਿੱਚ ਇਹਨਾਂ ਦਾ ਵੱਡਾ ਅੰਬਾਲੇ ਦੇ ਨੇੜੇ ਦਾਊ ਪਿੰਡ ਉਹਨੂੰ ਕਿਹਾ ਜਾਂਦਾ ਹੈ, ਉੱਥੇ ਵੀ ਇਹਨਾਂ ਦਾ ਪ੍ਰਸਿੱਧ ਸਥਾਨ ਹੈ। ਇਹਨਾਂ ਦੇ ਵੀ ਕੁਝ ਸਮੇਂ ਲਈ ਇੱਕ ਜਗ੍ਹਾ 'ਤੇ ਸਿੰਘਾਂ ਨਾਲ ਸਰਹੰਦ, ਆਪਣੇ ਨੇੜੇ ਸਰਹੰਦ ਸ਼ਹਿਰ ਹੈ, ਇੱਥੇ ਆਪਸੀ ਤਕਰਾਰਬਾਜ਼ੀ ਹੋਈ ਸੀ, ਉਹਦਾ ਜ਼ਿਕਰ ਭਾਈ ਰਤਨ ਸਿੰਘ ਜੀ ਕਰਨ ਲੱਗੇ ਨੇ। ਕਹਿੰਦੇ, ਮਿਹਰ ਸਿੰਘ ਇੱਕ ਸਿੰਘ ਹੋਤੋ ਦਿੱਲੀ ਮੱਧ ਘੁਮਿਆਰ। ਪ੍ਰਜਾਪਤੀ ਕਹਿੰਦੇ, ਜੀ ਘੁਮਿਆਰ ਜਿਹੜਾ ਮਿੱਟੀ ਦੇ ਭਾਂਡੇ ਵਗੈਰਾ ਬਣਾਵੇ, ਬਰਤਨ ਬਣਾਵੇ, ਘੜੇ ਬਣਾਵੇ, ਘੁਮਿਆਰ ਉਹਨੂੰ ਖਾਲਸੀ ਬੋਲੇ ਵਿੱਚ ਪ੍ਰਜਾਪਤ ਸਿੰਘ ਕਹਿ ਦਿੰਦੇ ਆ। ਪ੍ਰਜਾਪਤ ਸਿੰਘ ਸੀ, ਇਹਦਾ ਨਾਂ ਸੀ ਭਾਈ ਮੇਹਰ ਸਿੰਘ, ਇਹ ਦਿੱਲੀ ਦਾ ਰਹਿਣ ਵਾਲਾ ਸੀ।
ਬਾਵਨੀ ਆਇਓ ਸਿਰਹੰਦ ਕੀ ਸਿੰਘ ਦਸ ਕੁਰੇ ਉਸ ਨਾਰ।
ਇਹ ਤਿਆਰ ਬਰ ਤਿਆਰ ਸਿੰਘ ਸੀ ਸਤਿਗੁਰਾਂ ਦਾ, ਅੰਮ੍ਰਿਤਧਾਰੀ ਭਾਈ ਮੇਹਰ ਸਿੰਘ। ਇਹ ਬਾਵਨੀ ਹੈ ਦਿੱਲੀ ਦਾ ਸੀ, ਇਹ ਆ ਗਿਆ ਬਾਵਨੀ ਸਰਹੰਦ, ਸਰਹੰਦ ਸ਼ਹਿਰ। ਦਸ ਕੁ ਸਿੰਘ ਇਹਦੇ ਨਾਲ ਤਿਆਰ ਬਰ ਤਿਆਰ ਹੋਰ ਰਹਿੰਦੇ ਸੀ, ਜਿਹੜੇ ਉਹ ਵੀ ਅੰਮ੍ਰਿਤਧਾਰੀ, ਬਾਣੀ ਪੜ੍ਹਨ ਵਾਲੇ, ਭਜਨ ਕਰਨ ਵਾਲੇ, ਰਹਿਤ ਬਹਿਤ ਵਿੱਚ ਪੱਕੇ।
ਜੋ ਪਈ ਵਹੀ ਪੁਚੰਗਨ ਤੋਰ ਸੋ ਰਹੇ।
ਕਹਿੰਦੇ ਜਿਹੜੇ ਪੁਜੰਗੀਆਂ ਦੇ ਤੌਰ ਹੁੰਦੇ ਆ, ਪੁਜੰਗੀਆਂ ਮਤਲਬ ਸਿੰਘਾਂ ਵਾਲੇ ਤੌਰ ਤਰੀਕੇ, ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਰਹਿਣਾ। ਕਹਿੰਦੇ ਭਾਈ ਮੇਹਰ ਸਿੰਘ ਜੀ ਔਰ ਇਹਨਾਂ ਦੇ ਨਾਲ ਜਿਹੜੇ ਦਸ ਸਿੰਘ ਹੋਰ ਸੀ ਉਹ ਤਿਆਰ ਬਰ ਤਿਆਰ ਰਹਿੰਦੇ ਸ਼ਸਤਰਧਾਰੀ ਹੋ ਕੇ।
ਰਾਮ ਰਈਅਨ ਗੰਗੂ ਸ਼ਾਇਨ ਸੋ ਖਏ।
ਇਹ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਦੇ ਸੀ ਗੁਰਬਾਣੀ ਦਾ, ਵਹੀਰ ਚੱਲਦੇ ਸੀ ਸਿੰਘਾਂ ਦੇ, ਪਿੰਡ ਪਿੰਡ ਜਾ ਕੇ ਪ੍ਰਚਾਰ ਪ੍ਰਸਾਰ ਕਰਨਾ, ਕਿਤੇ ਇਹਨਾਂ ਨੂੰ ਕੋਈ ਰਾਮ ਰਾਈਆ ਟੱਕਰਨਾ ਅਤੇ ਰਾਮ ਰਾਈਆਂ ਨਾਲ ਇਹਨਾਂ ਨੇ ਫਿਰ ਬਹਿਸ ਹੋ ਜਾਣੀ। ਰਾਮ ਰਾਈਆਂ ਨੇ ਕਹਿਣਾ, ਜੀ ਸਾਡੇ ਤਾਂ ਗੁਰੂ ਰਾਮ ਰਾਏ ਜੀ ਨੇ। ਇਹਨਾਂ ਕਹਿਣਾ, ਉਹ ਨਾ ਤੁਸੀਂ ਖੋਟੇ ਹੋ, ਰਾਮ ਰਾਏ ਜੀ ਬਖਸ਼ੇ ਗਏ ਨੇ, ਤੁਸੀਂ ਨਹੀਂ ਬਖਸ਼ੇ ਗਏ। ਫਿਰ ਕਈ ਥਾਵਾਂ 'ਤੇ ਜਿਹੜੇ ਗੰਗੂ ਸ਼ਾਹੀ ਸਨ ਉਹ ਮਿਲ ਜਾਣੇ ਭਾਈ ਮੇਹਰ ਸਿੰਘ ਹੋਣਾ ਨੂੰ, ਇਹ ਜ਼ਿਆਦਾ ਇੱਧਰ ਸਰਹੰਦ ਦੇ ਇਲਾਕੇ 'ਚ ਵਿਚਰੇ ਭਾਈ ਮੇਹਰ ਸਿੰਘ ਹੋਣੇ। ਕਈ ਥਾਵਾਂ 'ਤੇ ਗੰਗੂ ਸ਼ਾਹੀਆਂ ਨਾਲ ਤਕਰਾਰਬਾਜ਼ੀ ਹੋ ਜਾਣੀ, ਕਿਤੇ ਰਾਮ ਰਾਈਆਂ ਨਾਲ ਹੋ ਜਾਣੀ।
ਸਾਥ ਜੋੜੀ ਕੇ ਰਬਾਬ ਵਜਾਵੇਂ।
ਇਹ ਪਿੰਡ ਪਿੰਡ ਜਾਣਾ, ਇਹਨਾਂ ਨੇ ਦਸ ਕੁ ਸਿੰਘ ਇਹਨਾਂ ਦੇ ਨਾਲ ਹੁੰਦੇ ਸੀ, ਇਹਨਾਂ ਨੇ ਜੋੜੀ ਵਜਾਣੀ, ਰਬਾਬ ਵਜਾਣੀ ਅਤੇ ਕੀਰਤਨ ਕਰਨਾ, ਪਿੰਡ ਪਿੰਡ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਨਾ। ਸ਼ਸਤਰਧਾਰੀ ਵੀ ਸੀ, ਨਾਲੇ ਪਿੰਡ ਪਿੰਡ ਜਾ ਕੇ ਵਿਚਰ ਕੇ ਗੁਰਬਾਣੀ ਦਾ ਪ੍ਰਚਾਰ ਕਰਨਾ, ਸਵੇਰੇ ਸ਼ਾਮ ਦੀਵਾਨ ਸਜਾਉਣੇ ਧਰਮਸ਼ਾਲਾਵਾਂ ਵਿੱਚ, ਗੁਰੂ ਘਰਾਂ ਵਿੱਚ ਕਥਾ ਕੀਰਤਨ ਦੇ ਪ੍ਰਭਾਵ ਚਲਾਉਣੇ।
ਚਾਰ ਵਕਤ ਸ਼ਬਦ ਗੁਰ ਕੇ ਗਾਵੇਂ।
ਔਰ ਗੁਰਬਾਣੀ ਦਾ ਕੀਰਤਨ ਕਰਨਾ, ਕਈ ਵਾਰੀ ਦਿਨੇ ਵੀ ਦੀਵਾਨ ਸਜਾਉਣਾ, ਜਦੋਂ ਮਨ ਕਰਨਾ ਵੀ ਦਿਨ 'ਚ ਚਾਰ ਚਾਰ ਪਿੰਡਾਂ ਵਿੱਚ ਵੀ ਜਾ ਕੇ ਨਾ ਇਹਨਾਂ ਨੇ ਕੀਰਤਨ ਕਰਨਾ, ਰਬਾਬ ਵਜਾਣੀ ਨਾਲ ਜੋੜੀ ਵਜਾਣੀ, ਅਤੇ ਭਾਈ ਮੇਹਰ ਸਿੰਘ ਹੋਣਾ ਨੇ ਕੀਰਤਨ ਕਰਨਾ, ਨਾਲ ਸਿੰਘਾਂ ਨੇ ਵੀ ਕੀਰਤਨ ਕਰਨਾ। ਅਤੇ ਪਿੰਡਾਂ 'ਚ ਆਮ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਸੀ ਗੰਗੂ ਸ਼ਾਹੀਆਂ ਨੇ ਅਤੇ ਉੱਧਰ ਰਾਮ ਰਾਈਆਂ ਨੇ, ਹੋਰ ਵੀ ਬਹੁਤ ਤੁਰੇ ਫਿਰਦੇ ਸੀ ਅੱਗੇ, ਉਹਨਾਂ ਦਾ ਵੀ ਜ਼ਿਕਰ ਆ ਜਾਣਾ। ਉਹਨਾਂ 'ਚੋਂ ਆ ਨਿਰੰਜਣੀਏ, ਜਿਹੜਾ ਹਰ ਭਗਤ ਨਿਰੰਜਣੀਆਂ ਹੋਇਆ ਪੰਥ ਦੋਖੀ, ਇਹ ਨਿਰੰਜਣੀਆਂ ਵੀ ਪਹਿਲਾਂ ਪਿੱਛੇ ਗੁਰੂ ਘਰ ਦੇ ਨਾਲ ਹੀ ਜੁੜਦੇ, ਪਰ ਇਹਨਾਂ ਨੇ ਸੰਗਤ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ ਹੋਇਆ ਸੀ। ਜਿਵੇਂ ਇਹ ਸਮਝਦੇ ਸੀ ਵੀ ਸੰਗਤਾਂ ਨਖਸਮੀ ਆ, ਕਿਉਂਕਿ ਸਿੰਘ ਤਾਂ ਜੰਗਾਂ ਯੁੱਧਾਂ ਵਿੱਚ ਸੀ, ਪਿੰਡਾਂ 'ਚ ਪ੍ਰਚਾਰ ਪ੍ਰਸਾਰ ਘੱਟ ਹੋ ਰਿਹਾ ਸੀ, ਉਹ ਨਖਸਮੇ ਜਾਂ ਸਮਝ ਕੇ ਹਰ ਇੱਕ ਨੇ ਆਪਣੇ ਪਿੱਛੇ ਲਾਇਆ ਹੋਇਆ ਸੀ। ਭਾਈ ਮੇਹਰ ਸਿੰਘ ਜੀ ਨੇ ਪਿੰਡ ਪਿੰਡ ਜਾਣਾ, ਕੀਰਤਨ ਦਾ ਕਥਾ ਦਾ ਪ੍ਰਵਾਹ ਚਲਾਉਣਾ, ਕਈ ਵਾਰੀ ਚਾਰ ਚਾਰ ਪਿੰਡਾਂ ਦੇ ਵਿੱਚ ਵੀ ਫਿਰ ਕੇ ਆਉਣਾ।
ਕਰੀ ਅਰਦਾਸ ਗੁਰਫਤੀ ਬੁਲਾਵੇ,
ਕੀਰਤਨ ਕਰਨਾ, ਕੀਰਤਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਕਰਨੀ, ਫਿਰ ਫਤਿਹ ਗਜਾਉਣੀ।
ਵਾਹਿਗੁਰੂ ਬੋਲ ਸੋ ਜਾਪ ਜਪਾਵੇ,
ਔਰ ਸੰਗਤ ਨੂੰ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਾਉਣਾ। ਜਿਸ ਪਿੰਡ 'ਚ ਜਾਣਾ, ਕਥਾ ਹੋਣੀ, ਕੀਰਤਨ ਹੋਣਾ, ਉੱਥੇ ਨਾਲ ਨਾਲ ਇਹਨਾਂ ਨੇ ਸਿਮਰਨ ਕਰਾਉਣਾ ਸੰਗਤ ਨੂੰ, ਕਹਿਣਾ ਸਾਧ ਸੰਗਤ ਜੀ ਵਾਹਿਗੁਰੂ ਗੁਰਮੰਤਰ ਹੈ, ਜਪ ਹੋ ਮੈਂ ਖੋਈ। ਕਿਉਂਕਿ ਕੱਚਿਆਂ ਪਿੱਲਿਆਂ ਨੇ ਆਪਣੇ ਮੰਤਰ ਦੇਣੇ ਸ਼ੁਰੂ ਕਰ ਦਿੱਤੇ ਸੀ ਬਹੁਤ ਸਾਰੇ ਪਿੰਡਾਂ 'ਚ ਲੋਕਾਂ ਨੂੰ। ਭਾਈ ਮੇਹਰ ਸਿੰਘ ਨੇ ਆਖਣਾ, ਖਾਲਸਾ ਜੀ ਸਤਿਗੁਰਾਂ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਦਿੱਤਾ, ਵਾਹਿਗੁਰੂ ਗੁਰਮੰਤਰ ਦਾ ਜਾਪ ਜਪਣਾ ਨਾਲੇ ਅਤੇ ਨਾਲੇ ਜਪਾਉਣਾ।
ਹੱਥ ਸੋਟੇ ਗੱਲ ਰੱਖੀ ਤਲਵਾਰ,
ਹੁਣ ਮੇਹਰ ਸਿੰਘ ਦਾ ਸਵਰੂਪ ਦੱਸਦੇ ਵੀ ਕਿਹੋ ਜਿਹਾ ਸੀ, ਪੁਸ਼ਾਕ ਕਿਹੋ ਜਿਹੀ ਸੀ। ਕਹਿੰਦੇ ਭਾਈ ਮੇਹਰ ਸਿੰਘ ਜੀ ਹੱਥ ਵਿੱਚ ਇੱਕ ਚੰਗਾ ਵੱਡਾ ਅਕਲਦਾਨ ਰੱਖਿਆ ਕਰਦੇ ਸੀ, ਜਿਹਨੂੰ ਖਾਲਸੀ ਬੋਲੇ 'ਚ ਪੰਜਵਾਂ ਵੇਦ ਵੀ ਕਹਿ ਦਿੰਦੇ ਹਾਂ, ਸਲੋਤਰ ਵੀ ਕਹਿ ਦਿੰਦੇ ਹਾਂ, ਅਕਲਦਾਨ ਵੀ ਕਹਿ ਦਿੰਦੇ, ਅਤੇ ਆਪਾਂ ਆਪ ਆਪਣੀ ਬੋਲੀ 'ਚ ਕਹਿ ਦਿੰਦੇ ਹਾਂ ਡੰਡਾ। ਨਿਹੰਗ ਸਿੰਘਾਂ ਦੀ ਬੋਲੀ 'ਚ ਉਹਨੂੰ ਕਹਿ ਦਿੰਦੇ ਅਕਲਦਾਨ, ਅਕਲ ਦਿੰਦਾ, ਜਿਹੜਾ ਕੋਈ ਵਿਗੜਿਆ ਹੋਵੇ ਉਹਨੂੰ ਅਕਲ ਵੀ ਦਿੰਦਾ। ਪੰਜਵਾਂ ਵੇਦ ਵੀ ਕਹਿ ਦਿੰਦੇ ਆ, ਜਿਹੜਾ ਚਾਰਾਂ ਵੇਦਾਂ ਨਾਲ ਨਾ ਸਮਝੇ ਉਹਨੂੰ ਫਿਰ ਪੰਜਵਾਂ ਵੇਦ ਸਮਝਾਉਂਦਾ, ਚਾਰ ਵੇਦਾਂ 'ਚ ਕਿੰਨਾ ਗਿਆਨ, ਨਾ ਸਮਝੇ ਫਿਰ ਪੰਜਵੇਂ ਵੇਦ ਨਾਲ ਵੀ ਸਮਝਾਉਣ ਦੀ ਪਰੰਪਰਾ ਹੈ ਨਾ। ਇਸ ਕਰਕੇ ਕਈ ਨਾਂ ਰੱਖੇ ਹੋਏ ਸਿੰਘਾਂ ਨੇ ਇਹਦੇ। ਤੋ ਜਿਹੜਾ ਇਹ ਭਾਈ ਮੇਹਰ ਸਿੰਘ ਸੀ, ਇਹਦਾ ਰੂਪ ਦੱਸਦੇ ਆ ਵੀ ਕਿਹੋ, ਇਹਦੇ ਹੱਥ ਦੇ ਵਿੱਚ ਵੱਡਾ ਡੰਡਾ, ਚੰਗਾ ਸਲੋਤਰ, ਉਹ ਰੱਖਣਾ।
ਡੇਰਾ ਕਰੇ ਜਾ ਸਿੱਖਣ ਬਾਰ,
ਗਾਤਰੇ 'ਚ ਤਲਵਾਰ ਰੱਖਣੀ ਸ਼੍ਰੀ ਸਾਹਿਬ, ਇਨਸਾਨ 'ਤੇ ਚਾੜ ਕੇ ਤਿੱਖੀ ਕਰਕੇ, ਅਤੇ ਫਿਰ ਜਿੱਥੇ ਵੀ ਡੇਰਾ ਕਰਨਾ, ਜਿੱਥੇ ਪਿੰਡਾਂ ਦੇ ਵਿੱਚ ਕੋਈ ਸਿੱਖਾਂ ਦੇ ਘਰ ਹੋਣੇ ਉੱਥੇ ਜਾ ਕੇ ਇਹਨਾਂ ਨੇ ਪੜਾਅ ਕਰਨਾ। ਕਿਸੇ ਪਿੰਡ 'ਚ ਕਿਤੇ ਸਿੱਖਾਂ ਦੇ ਘਰ ਹੋਣੇ, ਪਤਾ ਲੱਗਣਾ ਵੀ ਫਲਾਣੇ ਪਿੰਡ 'ਚ ਸਿੱਖ ਨੇ, ਉੱਥੇ ਜਾ ਕੇ ਇਹਨਾਂ ਨੇ ਡੇਰਾ ਕਰਨਾ, ਦੋ ਚਾਰ ਦਿਨ ਪੰਜ ਦਿਨ ਉੱਥੇ ਰਹਿਣਾ, ਗੁਰਬਾਣੀ ਦਾ ਜਾਪ ਜਪਾਉਣਾ, ਪਿੰਡ ਦੇ ਵਿੱਚ ਕਥਾ ਕੀਰਤਨ ਕਰਕੇ ਪ੍ਰਚਾਰ ਕਰਨਾ, ਅੰਮ੍ਰਿਤ ਸੰਚਾਰ ਕਰਨੇ, ਗੁਰਸਿੱਖਾਂ ਨੂੰ ਜੋੜਨਾ, ਇੱਦਾਂ ਇਹ ਕਰਿਆ ਕਰਦੇ ਸੀ।
ਨੀਲ ਬਸਤਰ ਗਜ ਸਵਾ ਕਚਹਿਰੇ,
ਨੀਲੇ ਰੰਗ ਦਾ ਚੋਲਾ ਪਾਇਆ ਕਰਦੇ ਸੀ, ਨਿਹੰਗ ਸਿੰਘ ਬਾਣੇ 'ਚ ਸਨ ਭਾਈ ਮੇਹਰ ਸਿੰਘ ਜੀ। ਤੋਂ ਨੀਲੇ ਰੰਗ ਦਾ ਚੋਲਾ ਪਹਿਨਦੇ, ਨੀਲ ਬਸਤਰ, ਗਜ ਸਵਾ ਕਛਹਿਰੇ, ਲੰਮਾ ਜਿਹੜਾ ਵੱਡਾ ਸਵਾ ਗਜ ਦਾ ਕਛਹਿਰਾ ਹੁੰਦਾ ਗੋਡਿਆਂ ਤੱਕ, ਉਹ ਕਛਹਿਰਾ ਆਪਣੇ ਤਨ ਅਤੇ ਸਰੀਰ 'ਤੇ ਧਾਰਨ ਕਰਿਆ ਕਰਦੇ। ਕਛਹਿਰੇ ਦੀ ਮਰਿਆਦਾ ਬਾਬਤ ਤਕਰੀਬਨ ਇੱਦਾਂ ਹੀ ਕਿਹਾ ਜਾਂਦਾ ਵੀ ਗੋਡੇ ਦੀ ਚੱਪਣੀ ਨੂੰ ਘੱਟੋ ਘੱਟ ਕੱਜਦਾ ਹੋਵੇ, ਕਛਹਿਰਾ ਇੰਨਾ ਕੁ ਹੋਣਾ ਚਾਹੀਦਾ ਸਰੀਰ 'ਤੇ। ਤੋ ਕਛਹਿਰਾ ਵੀ ਕਹਿੰਦੇ ਸਵਾ ਕੁ ਗਜ, ਜਿਹੜਾ ਪੁਰਾਣੇ ਗਜ ਵੱਡੇ ਸਨ ਉਹਦੇ ਮੁਤਾਬਕ ਉਹ ਕਛਹਿਰਾ ਇਹਨਾਂ ਨੇ ਸਰੀਰ 'ਤੇ ਧਾਰਨ ਕਰਨਾ।
ਕੇਸੀ ਨਹਾਏ ਪ੍ਰਾਤ ਉੱਠ ਪੈਰੇ,
ਅੰਮ੍ਰਿਤ ਵੇਲੇ ਉੱਠਣਾ, ਤਿਆਰ ਬਰ ਤਿਆਰ ਹੋਣਾ, ਇਸ਼ਨਾਨ ਜਿੱਥੇ ਸਰੀਰ ਦਾ ਕਰਨਾ ਉੱਥੇ ਕੇਸਾਂ ਦਾ ਵੀ ਇਸ਼ਨਾਨ ਰੋਜ਼ ਕਰਦੇ। ਕੇਸੀ ਇਸ਼ਨਾਨ ਕਰਕੇ ਪੈਰ ਰਾਤ ਰਹਿੰਦਿਆਂ ਉੱਠ ਕੇ ਤਿਆਰ ਬਰ ਤਿਆਰ ਹੁੰਦੇ।
ਕਰੇ ਅਰਦਾਸ ਬਾਣੀ ਨਿਤ ਪੜੇ,
ਅਰਦਾਸ ਕਰਨੀ ਨਾਲ ਬਾਣੀ ਪੜ੍ਹਨੀ, ਨਿਤਨੇਮ ਕਰਨਾ, ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ, ਸੁਖਮਣੀ ਸਾਹਿਬ ਪੜ੍ਹਨਾ, ਚੰਡੀ ਦੀ ਵਾਰ ਪੜ੍ਹਨੀ, ਆਸਾ ਦੀ ਵਾਰ ਪੜ੍ਹਨੀ ਕੀਰਤਨ ਰੂਪ ਵਿੱਚ, ਇੱਦਾਂ ਗੁਰਬਾਣੀ ਦਾ ਜਾਪ ਕਰਦੇ।
ਰਹੇ ਸੁਚੇਤ ਨਾ ਕਿਸ ਤੇ ਡਰੇ,
ਤਿਆਰ ਬਰ ਤਿਆਰ ਰਹਿੰਦੇ ਸੀ, ਕਿਸੇ ਤੋਂ ਕੋਈ ਡਰ ਨਹੀਂ ਸੀ। ਦਸ ਸਿੰਘ ਸੀ, ਦਸੇ ਹੀ ਸ਼ਸਤਰਧਾਰੀ, ਨੀਲੇ ਬਾਣਿਆਂ 'ਚ ਹੀ ਰਹਿਣਾ ਅਤੇ ਸਭ ਦੇ ਕੋਲ ਸ਼ਸਤਰ ਹੋਣੇ, ਤਿਆਰ ਬਰ ਤਿਆਰ ਹੋ ਕੇ ਰਹਿੰਦੇ, ਕਿਸੇ ਤੋਂ ਕੋਈ ਭੈ ਨਹੀਂ ਮੰਨਦੇ, ਝਿਜਕ ਨਹੀਂ ਮੰਨਦੇ।
ਦੋਹਰਾ ਜੈ ਸੰਗਤ ਸੁਨੇ ਗੁਰ ਦਸਮ ਕੀ ਤੈਂ ਡੇਰਾ ਲਾਏ ਸੋ ਜਾਏ।
ਭਾਈ ਮੇਹਰ ਸਿੰਘ ਨੇ ਜਦੋਂ ਸੁਣਨਾ ਵੀ ਫਲਾਣੇ ਪਿੰਡ 'ਚ ਗੁਰੂ ਕਲਗੀਧਰ ਦੀ ਸੰਗਤ ਰਹਿੰਦੀ, ਜਿੱਥੇ ਸੰਗਤ ਸੁਣਨੀ ਕਿ ਕਲਗੀਧਰ ਦੇ ਸਿੰਘ ਰਹਿੰਦੇ ਆ, ਸੰਗਤ ਰਹਿੰਦੀ ਹੈ, ਉਸੇ ਪਿੰਡ 'ਚ ਜਾ ਕੇ ਆਪਣਾ ਡੇਰਾ ਕਰਦੇ ਸਨ।
ਰਾਮ ਰਈਅਨ ਗੰਗਈ ਕੁੜੀ ਕੁੱਟ ਮੀਣੇ ਮਸੰਦ ਖੁਜਾਏ।
ਜਿੱਥੇ ਪਤਾ ਲੱਗਣਾ ਵੀ ਫਲਾਣੇ ਪਿੰਡ 'ਚ ਰਾਮ ਰਾਈਏ ਰਹਿੰਦੇ ਹੈ ਜਾਂ ਗੰਗੂ ਸ਼ਾਹੀਏ ਰਹਿੰਦੇ ਹੈ ਜਾਂ ਕੁੜੀ ਮਾਰ ਰਹਿੰਦੇ ਆ, ਮੀਣੇ ਰਹਿੰਦੇ ਆ ਬਾਬੇ ਪ੍ਰਿਥੀਏ ਦੇ ਟੱਬਰ 'ਚੋਂ, ਜਾਂ ਮਸੰਦਾਂ ਦੇ ਜਿਹੜੇ ਅੱਗੇ ਚੇਲੇ ਚਾਟੜੇ ਉਹ ਰਹਿੰਦੇ ਆ, ਉਸ ਪਿੰਡ ਨਹੀਂ ਜਾਂਦੇ, ਉੱਥੋਂ ਟਾਲਾ ਵੱਟ ਜਾਂਦੇ ਆ। ਜਿਸ ਪਿੰਡ 'ਚ ਗੁਰੂ ਕੀ ਸੰਗਤ ਹੁੰਦੀ ਹੈ ਉਸ ਪਿੰਡ 'ਚ ਜਾ ਕੇ ਗੁਰਬਾਣੀ ਦਾ ਜਾਪ ਕਰਦੇ ਅਤੇ ਜਪਾਉਂਦੇ ਨੇ।
ਚੋਪਈ ਸਮਾਂ ਇੱਕ ਦਿਨ ਐਸਾ ਪਇਓ,
ਕਹਿੰਦੇ ਇੱਦਾਂ ਇਹ ਪ੍ਰਚਾਰ ਕਰਦੇ ਸੀ। ਇੱਕ ਦਿਨ ਇਹੋ ਜਿਹਾ ਪਿੰਡ ਪਿੰਡ 'ਚ ਵਿਚਰਦਿਆਂ ਕਈ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਵੀ ਸਨ ਇਹਨਾਂ ਨਾਲ। ਕਈ ਥਾਵਾਂ 'ਤੇ ਰਾਮ ਰਾਈਆਂ ਨਾਲ ਬਹਿਸਬਾਜ਼ੀ ਹੋ ਜਾਣੀ, ਕਿਤੇ ਗੰਗੂ ਸ਼ਾਹੀਆਂ ਦੇ ਨਾਲ, ਕਿਤੇ ਮੀਣੇ ਮਿਲ ਜਾਣੇ ਉਹਨਾਂ ਦੇ ਨਾਲ, ਅਤੇ ਇਹਨਾਂ ਨੇ ਕਹਿਣਾ ਕਿ ਸਾਨੂੰ ਤਾਂ ਮਹਾਰਾਜ ਜੀ ਦਾ ਹੁਕਮ ਹੈ ਕਿ ਮੀਣੇ ਮਸੰਦੀਏ ਰਾਮ ਰਾਈਏ ਧੀਰ ਮੱਲੀਏ ਨੜੀ ਮਾਰ ਕੁੜੀ ਮਾਰ ਇਹਨਾਂ ਦੀ ਸੰਗਤ ਨਹੀਂ ਕਰਨੀ, ਭਾਈ ਤੁਸੀਂ ਜਾਓ ਸਾਡੇ ਕੋਲੋਂ। ਉਹਨਾਂ ਨੇ ਫਿਰ ਕਈਆਂ ਨੇ ਬਹਿਸਬਾਜ਼ੀ ਕਰਨੀ ਇਹਨਾਂ ਦੇ ਨਾਲ, ਇਹਨਾਂ ਫਿਰ ਅੱਗੋਂ ਜਵਾਬ ਦੇ ਦੇਣਾ। ਕਈ ਥਾਵਾਂ 'ਤੇ ਇੱਦਾਂ ਬਹਿਸਬਾਜ਼ੀ ਵੱਧ ਵੀ ਜਾਣੀ। ਤੂੰ ਇਸੇ ਤਰ੍ਹਾਂ ਵਿਚਰਦਿਆਂ ਵਿਚਰਦਿਆਂ ਇੱਕ ਦਿਨ ਇਹਨਾਂ ਦੇ ਨਾਲ ਵੀ ਇੱਕ ਘਟਨਾ ਘਟੀ, ਕਹਿੰਦੇ ਹੁਣ ਉਹਦਾ ਜ਼ਿਕਰ ਤੁਹਾਨੂੰ ਸੁਣਾਉਂਦੇ ਹਾਂ ਕਿ ਗੰਗੂ ਸ਼ਾਹੀਆਂ ਦੇ ਵਿੱਚ
ਗੰਗੂ ਦਾਸੀਅਨ ਕੋ ਤੈਂ ਡੇਰਾ ਪੀ ਆਇਓ,
ਜਿੱਥੇ ਇਹ ਉਤਰੇ ਹੋਏ ਸੀ ਭਾਈ ਮੇਹਰ ਸਿੰਘ ਜੀ, ਉਸੇ ਪਿੰਡ 'ਚੋਂ ਗੰਗੂ ਦਾਸੀਏ ਵੀ ਉਤਰੇ ਹੋਏ ਸੀ। ਗੰਗੂ ਸ਼ਾਹੀਏ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ, ਉਹ ਵੀ ਉਤਰੇ ਹੋਏ, ਉਹਨਾਂ ਦਾ ਮੰਤ ਸੀ, ਉਹ ਵੀ ਉਤਰਿਆ ਹੋਇਆ ਸੀ।
ਖੜਗ ਸਿੰਘ ਗੁਰੂ ਬਡੋ ਅਖਵਾਵੇ,
ਗੰਗੂ ਸ਼ਾਹੀਆਂ ਦੇ ਵਿੱਚ ਉਹਨਾਂ ਦਾ ਮਹੰਤ ਸੀ, ਉਹਦਾ ਨਾਂ ਸੀ ਖੜਗ ਸਿੰਘ। ਉਹ ਆਪਣੇ ਆਪ ਨੂੰ ਗੁਰੂ ਕਹਾਉਂਦਾ ਅਤੇ ਗੰਗੂ ਸ਼ਾਹੀਆਂ ਕੋਲੋਂ ਆਪਣੀ ਪੂਜਾ ਕਰਾਉਂਦਾ ਸੀ। ਉਹ ਵੀ ਉਤਰਿਆ ਹੋਇਆ, ਉਸੇ ਉਹਦਾ ਵੀ ਉਤਾਰਾ ਹੋ ਗਿਆ। ਦੇਵਨੇਤ ਭਾਈ ਮੇਹਰ ਸਿੰਘ ਵੀ ਉੱਥੇ ਉਤਰ ਗਏ। ਕਿਵੇਂ ਹੋਇਆ ਉਹ ਸਾਰਾ ਕੁਝ? ਕਹਿੰਦੇ ਉਹ ਸੁਭਾਵਕ ਜਿਵੇਂ ਹੋ ਗਿਆ, ਪਤਾ ਨਹੀਂ ਸੀ ਨਾ ਭਾਈ ਮੇਹਰ ਸਿੰਘ ਹੋਣਾ ਨੂੰ ਪਤਾ ਸੀ ਅਤੇ ਨਾ ਹੀ ਖੜਗ ਸਿੰਘ ਨੂੰ ਪਤਾ ਸੀ ਵੀ ਉੱਥੇ ਮੇਹਰ ਸਿੰਘ ਉਤਰਿਆ ਹੋਇਆ। ਉੱਦਾਂ ਆਪਸੀ ਬਹਿਸਬਾਜ਼ੀ ਸੀਗੀ, ਤਕਰਾਰਬਾਜ਼ੀ ਹੋ ਜਾਂਦੀ ਸੀ, ਵਿਚਾਰਕ ਮਤਭੇਦ। ਉਹ ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ। ਭਾਈ ਮੇਹਰ ਸਿੰਘ ਜੀ ਕਹਿੰਦੇ ਸੀ ਵੀ ਗੁਰੂ ਗੁਰੂ ਗ੍ਰੰਥ ਸਾਹਿਬ ਨੇ, ਕਲਗੀਧਰ ਨੇ। ਉਹ ਕਹਿੰਦਾ ਸੀ ਮੈਂ ਗੁਰੂ ਹਾਂ ਖੜਗ ਸਿੰਘ। ਇੱਕ ਸਿੱਖ ਦੇ ਘਰ ਇਹਨਾਂ ਦਾ ਉਤਾਰਾ ਹੋ ਗਿਆ। ਜਿਹੜਾ ਸਿੱਖ ਸੀ ਉਹ ਤਿਆਰ ਬਰ ਤਿਆਰ ਸੀ, ਉਹ ਭਾਈ ਮੇਹਰ ਸਿੰਘ ਹੁਣਾਂ ਨਾਲ ਪ੍ਰੇਮ, ਜਿਹੜੀ ਉਹ ਸਿੱਖ ਦੀ ਘਰਵਾਲੀ ਸੀ ਉਹਦੇ ਜਿਹੜੇ ਪੇਕੇ ਸੀ ਉਹ ਗੰਗੂ ਸ਼ਾਹੀਏ ਸੀ। ਸਿੰਘ ਨੇ ਕੀ ਕੀਤਾ, ਭਾਈ ਮੇਹਰ ਸਿੰਘ ਹੁਣਾਂ ਨੂੰ ਸੱਦ ਲਿਆ ਅਤੇ ਜਿਹੜੀ ਉਹਦੀ ਘਰਵਾਲੀ ਸੀ ਉਹਨੇ ਆਪਣੇ ਪੇਕਿਆਂ ਨੂੰ ਸੱਦਿਆ ਹੋਇਆ ਅਤੇ ਪੇਕੇ ਉਹਦੇ ਆ ਰਹੇ ਅਤੇ ਰਸਤੇ 'ਚ ਖੜਗ ਸਿੰਘ ਮਿਲ ਗਿਆ। ਕਹਿੰਦੇ ਚਲੋ ਅਸੀਂ ਆਪਣੀ ਧੀ ਰਾਣੀ ਦੇ ਘਰ ਚੱਲੇ, ਉਹਨਾਂ ਨੇ ਪ੍ਰਸ਼ਾਦਾ ਛਕਾਉਣਾ ਅਤੇ ਗੁਰੂ ਜੀ ਤੁਸੀਂ ਵੀ ਆ ਜਾਓ। ਉਸ ਘਰ ਵਿੱਚ ਦੋਵਾਂ ਦਾ ਮੇਲ ਹੋ ਗਿਆ। ਉੱਥੇ ਫਿਰ ਜਿਵੇਂ ਵਰਤੀ ਘਟਨਾ, ਉਹ ਕਥਾ ਆਪ ਜੀ ਕੱਲ੍ਹ ਦੇ ਪ੍ਰਸੰਗ 'ਚ ਸਰਵਣ ਕਰੋਗੇ ਕਿ ਕਿਵੇਂ ਗੁਰੂ ਦੀ ਕਲਾ ਪ੍ਰਤੱਖ ਵਰਤੀ। ਪਹਿਲਾਂ ਲੜਾਈ ਤੱਕ ਵੀ ਨੌਬਤ ਪਹੁੰਚੀ, ਫਿਰ ਬਾਅਦ 'ਚ ਗੁਰੂ ਸਾਹਿਬ ਦੇ ਉੱਤੇ ਸਾਰੀ ਖੇਡ ਛੱਡੀ ਵੀ ਕਲਗੀਧਰ ਪਾਤਸ਼ਾਹ ਪ੍ਰਤੱਖ ਵਰਤਦੇ ਆਪਣੇ ਪੰਥ ਵਿੱਚ, ਕਿਵੇਂ ਵਰਤਦੇ ਹੈ ਉਹ ਪ੍ਰਸੰਗ ਪ੍ਰਗਟ ਕਰਕੇ ਭਾਈ ਮੇਹਰ ਸਿੰਘ ਹੋਣਾ ਨੇ ਵਿਖਾਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਘਰ ਦਾ ਪਾਵਨ ਇਤਿਹਾਸ ਹੈ, ਪੰਥ ਦਾ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇਖੇ ਮਾਂ। ਕੱਲ ਅਸ਼ਟਮ ਬਲਬੀਰਾ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ। ਸਾਰੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਗੁਰੂ ਸਾਹਿਬ ਦੇ ਪਾਵਨ ਦਰਬਾਰ 'ਚ ਹਾਜ਼ਰੀਆਂ ਭਰ ਕੇ ਗੂੰਗਿਆਂ ਤੋਂ ਗੀਤਾ ਦੇ ਅਰਥ ਕਰਾਉਣ ਵਾਲੇ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ। ਬੇਨਤੀ ਹੈ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੋ ਗਊਸ਼ਾਲਾ ਰੋਡ 'ਤੇ ਹੈ, ਉੱਥੋਂ ਕੱਲ੍ਹ ਸਵੇਰੇ ਕੱਲ੍ਹ ਸ਼ਾਮ ਨੂੰ ਨਗਰ ਕੀਰਤਨ ਜਿਹੜਾ ਹੈ 3 ਵਜੇ ਉਹ ਪ੍ਰਾਰੰਭ ਹੋਵੇਗਾ, ਜੋ ਸ਼ਹਿਰ ਦੇ ਬਾਜ਼ਾਰਾਂ 'ਚੋਂ ਹੁੰਦਿਆਂ ਸ਼ੇਰੇ ਪੰਜਾਬ ਮਾਰਕੀਟ ਤੋਂ ਹੁੰਦਿਆਂ ਮੁੜ ਕੇ ਸਮਾਪਤੀ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਹੋਵੇਗੀ। ਸੰਗਤਾਂ ਨੂੰ ਬੇਨਤੀ ਹੈ ਨਗਰ ਕੀਰਤਨਾਂ ਵਿੱਚ ਹਾਜ਼ਰੀਆਂ ਭਰ ਕੇ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ,
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 ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਦੁੱਖ
ਜਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਂ ਕੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓਣ ਹਾਰ,
ਸੰਤ ਕੈ ਸਦਾ ਸੰਗ
ਨਿਧਾਰਾ ਆਧਾਰ,
ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ ਰਾਖੋ।